ਅਸੀਂ ਗਾਵਿਆ ਮਹੱਲੇ ਪੰਜਵੇਂ ਦਾ। ਇਹਦੇ 'ਚ ਕਹਿੰਦੀ ਜਿਹੜਾ ਮੋਹਨ ਹੈ, ਜਿੱਦਾਂ ਸਖੀਆਂ ਕ੍ਰਿਸ਼ਨ, ਇਹ ਵੀ ਨਾਂ ਸਾਰਾ ਮੋਹਨ ਕ੍ਰਿਸ਼ਨ ਮਹਾਰਾਜ ਦਾ ਹੈ। ਕਹਿੰਦਾ ਮੇਰਾ ਮੋਹਨ ਉਹ ਸਤਿਗੁਰੂ ਹੈ, ਰੱਬ ਹੈ, ਔਰ ਮੇਰੇ ਹਿਰਦੇ 'ਚ ਵੱਸਦਾ। ਉਹਦੀਆਂ ਲੀਲਾ, ਉੱਧਰ ਕ੍ਰਿਸ਼ਨ ਦੀਆਂ ਲੀਲਾ ਮਸ਼ਹੂਰ ਸੀ, ਇੱਧਰ ਕਹਿੰਦਾ ਇਹਦੀ ਲੀਲਾ ਹੀ ਨਹੀਂ, ਮੈਂ ਐਡੀ ਵੱਡੀ ਲੀਲਾ ਅੰਦਰ ਹੋ ਰਹੀ ਹੈ, ਮੇਰੇ ਅੰਦਰ ਹੀ ਮੇਰਾ ਮੋਹਨ ਆ ਗਿਆ। ਮੋਹਨ ਔਰ ਮੇਰਾ ਪ੍ਰਾਨ ਹੈ, ਔਰ ਇਹਦੇ 'ਤੇ ਹੀ ਮੈਂ ਮਾਣ ਕਰਦਾ। ਮੋਹਨ, ਪ੍ਰਾਨ, ਮਾਨ, ਕਿਉਂਕਿ ਬੜਾ ਰੰਗੀਲਾ ਹੈ। ਮੋਹਨ ਪ੍ਰਾਣ ਮਾਨ ਰੰਗੀਲਾ ਉਹਦਾ ਹੈੱਡਕੁਆਟਰ ਕਿੱਥੇ ਆ? ਕਹਿੰਦਾ ਮੇਰੇ ਹਿਰਦੇ 'ਚ। ਬਾਸ ਰਿਓ ਹੀਅਰ ਹੈ ਕਿ ਸੰਗ। ਮੋਹਨ ਮਹੱਲਾ ਪੰਜਵਾਂ ਕਹਿ ਰਿਹਾ ਉਹ ਸਤਿਗੁਰੂ ਸਰੂਪ ਨੂੰ ਜਿਹੜਾ ਅੰਦਰ ਉਹਨਾਂ ਦੇ ਜਾ ਰੱਬ ਆ ਗਿਆ ਸੀ ਹਿਰਦੇ 'ਚ ਸਦਾ, ਉਹਦੇ ਲਈ ਸ਼ਬਦ ਲਿਖ ਰਹੇ ਨੇ। ਇੱਥੇ ਕਹਾਣੀ ਬਣਾਤੀ ਜੀ, ਮੋਹਨ ਗੁਰੂ ਅਮਰਦਾਸ ਸਾਹਿਬ ਦਾ ਪੁੱਤਰ ਸੀ ਵੱਡਾ, ਅਤੇ ਉਹਦੇ ਕੋਲੋਂ ਪੋਥੀਆਂ ਲੈਣ ਗਏ ਸੀ ਗੁਰੂ ਅਰਜਨ ਸਾਹਿਬ। ਆ ਸ਼ਬਦ ਉਹਨਾਂ ਨਾਲ ਉਦੋਂ ਪੜ੍ਹਿਆ ਉਹਦੇ ਚੁਆਰੇ ਥੱਲੇ ਬੈਠ ਕੇ ਮੋਹਨ ਦੇ। ਉਹ ਪੋਥੀਆਂ ਦਿੰਦਾ ਨਹੀਂ ਸੀ ਪਹਿਲਾਂ, ਬਾਬੇ ਬੁੱਢੇ ਨੂੰ ਭੇਜਿਆ, ਉਹਨੂੰ ਵੀ ਨਾ ਦਿੱਤੀਆਂ, ਅਤੇ ਉਹ ਸਦਾ ਚੁਆਰੇ 'ਤੇ ਰਹਿੰਦਾ ਸੀ। ਅਤੇ ਐਡੀ ਸਮਾਧੀ ਸੀ ਉਹਦੀ, ਬੰਦਾ ਸੀ ਵੀ ਉਹ ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਵੱਡਾ ਪੁੱਤ ਸੀ। ਗੁਰੂ ਅਰਜਨ ਪਾਤਸ਼ਾਹ ਨੂੰ ਪੋਥੀਆਂ ਗੁਰੂ ਆਪਣੇ ਬਾਪ ਕੋਲੋਂ ਨਹੀਂ ਸੀ ਮਿਲੀਆਂ, ਜਿਹੜਾ ਘਰ 'ਚ ਗੁਰੂ ਸੀ ਗੁਰੂ ਰਾਮਦਾਸ ਸਾਹਿਬ। ਗੁਰੂ ਨਾਨਕ ਨੇ ਆਪਣੀ ਪੋਥੀ ਲੈਣੇ ਨੂੰ ਦੇ ਤੀ, ਲੈਣੇ ਨਾ ਗਾਂ ਜਿੰਨੀਆਂ ਗੁਰੂ ਅੰਗਦ ਸਾਹਿਬ ਨਾਲ ਪੋਥੀਆਂ ਸੀ ਗੁਰੂ ਅਮਰਦਾਸ ਸਾਹਿਬ ਨੂੰ ਫੜਾਈਆਂ, ਗੁਰੂ ਅਮਰਦਾਸ ਸਾਹਿਬ ਨਾਲ ਗੁਰੂ ਰਾਮਦਾਸ ਸਾਹਿਬ ਨੂੰ ਫੜਾਈਆਂ। ਉੱਥੋਂ ਬਾਅਦ ਗੁਰੂ ਅਰਜਨ ਕੋਲ ਉਹਨਾਂ ਤੋਂ ਗੁਰੂ ਗ੍ਰੰਥ ਬਣਾਇਆ ਜਾਂ ਐਡਿਟ ਕੀਤੀਆਂ ਜਾਂ ਪੋਥੀਆਂ, ਉਹਨਾਂ ਨੂੰ ਕੀ ਲੋੜ ਪਈ ਸੀ ਵੀ ਉੱਥੇ ਗੋਂਦਵਾਲ ਪੋਥੀਆਂ ਉਹਨਾਂ ਕੋਲ ਹੈ ਅਤੇ ਉਹਨਾਂ ਤੋਂ ਬਗੈਰ ਕੰਪਲੀਟ ਨਹੀਂ ਹੋ ਸਕਦਾ ਕੰਮ। ਇਹ ਐਡੀ ਵੱਡੀ ਵਾਹੀਆਤ ਕਹਾਣੀ ਬਣਾਈ ਹੈ ਜਿਹੜੀ ਕਿ ਸਾਰੇ ਹੀ ਫਸੇ ਪਏ ਇਸ ਕਹਾਣੀ 'ਚ। ਭਾਈ ਰਣਧੀਰ ਸਿੰਘ ਜੀ ਨੇ ਇਹਦੇ 'ਤੇ ਕਵਿਤਾ ਲਿਖ ਦਿੱਤੀ ਪਈ, ਇੱਦਾਂ ਨੰਗੇ ਪੈਰੀ ਗਏ ਉੱਥੇ ਜਾ ਕੇ ਪੋਥੀਆਂ ਜਦੋਂ ਲਿਆਂਦੀਆਂ ਥੱਲੇ ਬੈਠ ਕੇ, ਅਤੇ ਮੋਹਨ ਉੱਤੋਂ ਪੋਥੀਆਂ ਲੈ ਕੇ ਆ ਗਿਆ। ਔਰ ਫਿਰ ਇੱਕ ਬਣਾਈ ਪਲਕਾਰੀ ਕਹਿੰਦੇ ਕਿ ਫਲਕਾਰੀ ਕਹਿੰਦੇ ਕਿ ਕੀ ਕਹਿੰਦੇ ਜੀ ਉਹਨੂੰ ਜਿਹੜੇ 'ਚ ਪਾਉਂਦੇ ਹੈ? ਨਹੀਂ ਜੀ, ਪਾਲਕੀ ਹੈ। ਉਹ ਪਾਲਕੀ 'ਚ ਪਾ ਕੇ ਮੈਂ ਆਲੇ ਦੁਆਲੇ ਗੱਦੀਆਂ ਲਾ ਕੇ ਐਨ ਫਿਰ ਹੱਥ 'ਚ ਚੌਰ ਕਰਦੇ ਮਹਾਰਾਜ। ਭਾਈ ਰਣਧੀਰ ਸਿੰਘ ਦੀ ਕਵਿਤਾ ਕਹਿੰਦੀ ਹੈ ਇੱਥੇ ਤੱਕ ਹੈ ਇਹਨਾਂ ਲੋਕਾਂ ਦੀ ਪਹੁੰਚ, ਭਾਈ ਸ਼ਬਦ ਨਹੀਂ ਆਪਣੇ ਵਾਚਣੇ। ਅਤੇ ਉਸ ਕਹਾਣੀ ਮਗਰ ਹੋ ਗਏ, ਕਹਿੰਦੇ ਫਿਰ ਕਦੀ ਗੁਰੂ ਮਹਾਰਾਜ ਚੌਰ ਕਰਦੇ ਅੱਗੇ, ਕਦੀ ਪਿੱਛੇ, ਕਦੀ ਪਰਿਕਰਮਾ ਕਰਨ। ਇੱਦਾਂ ਗੋਂਦਵਾਲ ਤੋਂ ਅੰਮ੍ਰਿਤਸਰੇ ਪੋਥੀਆਂ ਲਿਆਂਦੀਆਂ ਗੁਰੂ ਅਰਜਨ ਨਾਲ ਆਪ ਜਾ ਕੇ, ਕਿਉਂਕਿ ਉਹ ਦਿੰਦਾ ਨਹੀਂ ਸੀ। ਫਿਰ ਆਪ ਜਾ ਕੇ ਗਏ ਅਤੇ ਥੱਲੇ ਬੈਠ ਕੇ ਸਰੰਦੇ ਦੇ ਉੱਤੇ ਆਹ ਸ਼ਬਦ ਪੜ੍ਹਿਆ, ਅਤੇ ਤਾਂ ਉਹ ਰੀਝ ਪਿਆ ਅਤੇ ਥੱਲੇ ਆਣ ਕੇ ਫਿਰ ਪੋਥੀਆਂ ਫੜਾ ਦਿੱਤੀਆਂ ਵੀ ਆਹ ਸ਼ਬਦ ਮਹਾਰਾਜ ਨਾ, ਆਹ ਸ਼ਬਦਾਰਥ ਵਾਲੇ ਵੀ ਸਾਰੇ ਜਿੰਨੇ ਹੈ ਉਹ ਸਾਰੇ। ਅਸੀਂ ਹੈਰਾਨਗੀ ਦੀ ਗੱਲ ਹੈ ਵੀ ਇੱਕ ਪਹਿਲਾ ਬੰਦਾ ਵਿਚਾਰਾ ਜਿਹਨੇ ਇੰਨੀ ਸਾਰੀ ਉਮਰ ਲਾ ਦਿੱਤੀ ਪ੍ਰੋਫੈਸਰ ਸਾਹਿਬ ਸੈਨਾ, ਉਹਨੇ ਕੱਟਿਆ ਪਹਿਲੀ ਵਾਰੀ ਇਹਨਾਂ ਨੂੰ। ਕਿਉਂਕਿ ਜਿਹੜੇ ਕਹਾਣੀਬਾਜ਼ ਹੈ, ਕਵੀ ਹੈ ਸਾਰੇ, ਭਾਈ ਵੀਰ ਸਿੰਘ, ਰਣਧੀਰ ਸਿੰਘ, ਸਾਰਾ ਜਿੰਨੇ ਇਹ ਕਵੀਆਂ ਦਾ ਹੀ ਪੁਆੜੇ ਹੈ ਸਾਰੇ। ਇਹ ਕਵੀਆਂ ਨੂੰ ਕਵੀ ਪਿਆਰੇ ਹੁੰਦੇ, ਤਦੇ ਭਾਈ ਗੁਰਦਾਸ ਨੂੰ ਮੋਹਰੇ ਲਿਆਂਦਾ ਭਾਈ ਵੀਰ ਸਿੰਘ, ਉਹਦੀਆਂ ਵਾਰਾਂ ਮੋਹਰੇ ਸਾਰੇ ਦੋਨੇ ਜਿੰਨੇ। ਇਸ ਕਰਕੇ ਜਿਹੜੀਆਂ ਕਵਿਤਾ ਹੈ, ਔਰ ਅਸੀਂ ਐਲਾਨੀਆਂ ਦੱਸ ਦਈਏ ਵੀ ਉਹਨਾਂ ਦੀ 2 ਸਾਲ ਹੋਏ ਜੀਵਨ ਗਾਥਾ ਦੇ ਉੱਤੇ ਕਿਤਾਬ ਛਪੀ ਹੈ ਦਿੱਲੀ 'ਚ, ਉਹਨਾਂ ਦਾ ਭਾਈ ਸਾਹਿਬ ਦਾ ਆਇਆ ਜੀਵਨ, ਬਾਕੀ ਸਭ ਠੀਕ ਹੈ। ਅਸੀਂ ਉਹਨਾਂ ਦੀ ਸਾਂਝ ਕਰਦੇ ਹਾਂ ਗੁਣਾਂ ਦੀ, ਨਾਮ ਜਪਣ ਦੀ, ਸਭ ਕੁਛ। ਲੇਕਿਨ ਇੱਕ ਚੀਜ਼ ਅਸੀਂ ਹੈਰਾਨ ਹੈ ਵੀ ਕਵਿਤਾ ਦੇ ਵਿੱਚ ਉਹਨਾਂ ਨੇ ਕੀ ਲਿਖ ਦਿੱਤਾ ਆਪਣੇ ਆਪ ਨੂੰ। ਜਿੱਦਾਂ ਰਜਨੀਸ਼ ਭਗਵਾਨ ਹੈ ਨਾ, ਇੱਦਾਂ ਉਹ ਕਵਿਤਾ 'ਚ ਲਿਖਦੇ ਹਰ ਰਣਧੀਰ। ਅਸੀਂ ਉਹ ਸਫ਼ੇ ਲਿਆ ਰਹੇ ਹਾਂ, ਸਾਰੀ ਦੁਨੀਆਂ ਨੂੰ ਵਾਦਿਆ ਕਰ ਰਿਹਾ ਉਹ ਭਾਈ ਸਾਹਿਬ। ਸ਼ਬਦਾਂ ਮਗਰ ਲੱਗੋ, ਤੁਸੀਂ ਕਿਸੇ ਬੰਦੇ ਮਗਰ ਨਾ ਲੱਗੋ, ਬੰਦੇ ਦੇ ਗੁਣ ਗ੍ਰਹਿਣ ਕਰੋ, ਬਾਕੀ ਬੰਦਾ ਇਨਕੰਪਲੀਟ ਹੈ ਸਦਾ। ਕਵਿਤਾ ਲਿਖਦੇ ਲਿਖਦੇ ਰਣਧੀਰ ਸਿੰਘ ਬਣੀ ਹਰ ਰਣਧੀਰ। ਜਿੱਦਾਂ ਬੰਦੇ ਨੂੰ ਮੀਨੀਆਂ ਹੋ ਜਾਂਦਾ ਨਾ ਵੀ ਖਰੇ ਮੈਂ ਬਣ ਗਿਆ ਕੁਝ ਸਾਰਾ, ਜਿੱਦਾਂ ਰਜਨੀ ਸਾਰੇ ਰੱਬ ਬਣ ਜਾਂਦੇ ਹਰ ਰਣਧੀਰ ਬਾਣੀ ਦਾ ਲਫ਼ਜ਼। ਔਰ ਜਿੰਨੇ ਵੀ ਕਾਫੀਏ ਉਹਨਾਂ ਦੀ ਕਵਿਤਾ 'ਚ ਆਏ ਆ ਸਾਰੇ ਹੀ ਗੁਰੂ ਰਾਮਦਾਸ ਸਾਹਿਬ ਦੀ ਬਾਣੀਆਂ ਦੇ ਨਕਲ ਹੈ ਉਹਨਾਂ ਦੇ ਕਾਫੀਏ। ਪਿਛਲੇ ਲਫ਼ਜ਼ ਸ਼ਬਦਾਂ ਦੇ ਬੜੇ ਅਜੀਬ ਹੈ, ਇਹਨਾਂ ਨਾਲ ਵੀ ਲਿਖਤਾ ਜੜੋਲਿਆਂ ਦੇ, ਮੜੋਲਿਆਂ ਦੇ, ਕੜੋਲਿਆਂ ਦੇ, ਇੱਦਾਂ ਦੇ ਗੁਰੂਆਂ ਬਾਣੀ ਦੇ ਰੀਸ। ਮਤਲਬ ਅਸੀਂ ਇਹ ਨਹੀਂ ਕਹਿੰਦੇ ਚਲੋ ਚੰਗੀ ਇਹ ਚੀਜ਼, ਪਰ ਹਰ ਰਣਧੀਰ ਲਿਖ ਦੇਣਾ ਸਾਡੇ ਦਿਲੀਪ ਸਿੰਘ ਨਾਲ ਫੜ ਕੇ ਮੇਰੇ ਸਾਹਮਣੇ, ਮੈਂ ਕਿਹਾ ਆ। ਇਸ ਕਰਕੇ ਅਸੀਂ ਆਲ ਦੈਟ ਗਲਿਟਰ ਇਜ਼ ਨਾਟ ਗੋਲਡ, ਜਿੰਨੀ ਵੀ ਕੋਈ ਚੀਜ਼ ਚਮਕਦੀ ਸਾਨੂੰ ਸਾਰੀ ਸੰਗਤਾਂ ਨੂੰ ਜਾਂ ਸਾਰੀ ਦੇਖਦੇ ਉਹ ਸਾਰਾ ਸੋਨਾ ਨਹੀਂ ਹੈ। ਉਹ ਮਹਾਰਾਜ ਨੇ ਜਿੱਤ ਪਤ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ ਕੋਈ, ਜਿਹੜੀ ਜਿਹੜੀ ਉਹਨਾਂ ਕੋਲੋਂ ਗੁਰਬਾਣੀ ਦੇ ਰਾਹੀਂ ਸ਼ਬਦ ਦੇ ਗੁਰਬਾਣੀ ਦੇ ਮੁਤਾਬਕ ਗੁਰਮਤ ਦੇ ਮੁਤਾਬਕ ਜਿਹੜੀ ਸੇਵਾ ਲਈ ਉਹ ਅਸੀਂ ਆਦਰ ਕਰਦੇ ਹਾਂ। ਪਰ ਬਾਕੀ ਜੇ ਸਾਰਾ ਮੰਨ ਲਈਏ, ਉਹਨੂੰ ਗੁਰੂ ਮੰਨ ਲਈਏ, ਉਹਨੂੰ ਗਾਈਡ ਲਾਈਨ ਹੀ ਮੰਨ ਲਈਏ ਸਾਰੀ ਚੀਜ਼, ਇਹ ਆਦਮ ਪ੍ਰਸਤੀ ਹੈ। ਇਹ ਆਦਮ ਪ੍ਰਸਤੀ ਤਾਂ ਅਸੀਂ ਗੁਰੂਆਂ ਦੀ ਨਹੀਂ ਕਰਦੇ, ਸਾਡੇ ਤਾਂ ਗੁਰੂ ਹੀ ਅਕਾਲ ਪੁਰਖ, ਦੇਹ ਹੈ ਹੀ ਨਹੀਂ ਵਿੱਚ। ਇਸ ਕਰਕੇ ਆਦਮ ਪ੍ਰਸਤੀ ਅਸੀਂ ਇਸੇ ਕਰਕੇ ਬਣ ਕੇ ਵੀ ਕਿਸੇ ਦੇ ਮਗਾ ਅੰਧਾ ਆਗੂ ਸਾਥ ਮੁਹਾਵਾ। ਇਸ ਕਰਕੇ ਜਿਹੜੇ ਅਸੀਂ ਆਗੂ, ਸਾਡਾ ਆਗੂ ਹੈ ਸ਼ਬਦ। ਆਹ ਹੁਣ ਸ਼ਬਦ ਹੈ, ਇਹਦੇ 'ਚ ਸਾਫ਼ ਹੋ ਜਾਏਗਾ ਵੀ ਮੋਹਨ ਮਹਾਰਾਜ ਕਿਹਨੂੰ ਕਹਿ ਰਹੇ ਹੈ। ਔਰ ਪੋਥੀਆਂ ਅਦਬ ਲਈ ਲਿਖ ਰਿਹਾ ਸੀ, ਕਹਿੰਦੇ ਚੰਗੀ ਚੀਜ਼ ਹੈ ਵੀ ਕਿਸੇ ਗੁਰਬਾਣੀ ਰਿਲੀਜੀਅਸ ਬੁੱਕਾਂ ਦੇ ਅਦਬ ਕਰਨਾ, ਪਰ ਅਦਬ ਤਾਂ ਅਦਬ ਦੀ ਆੜ 'ਚ ਸਾਥੋਂ ਬੁੱਤ ਪ੍ਰਸਤੀ ਤਾਂ ਨਾ ਕਰਾਓ। ਅਦਬ ਕੀ ਚੀਜ਼ ਹੈ? ਸਭ ਤੋਂ ਵੱਡਾ ਅਦਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜਿਹੜਾ ਕਵੀ ਸੀ ਐਡਾ ਭਾਈ ਨੰਦ ਲਾਲ, ਉਹਨੇ ਅਦਬ ਦੇ ਉੱਤੇ ਐਸੀ ਚੀਜ਼ ਲਿਖੀ ਪਰਸ਼ੀਅਨ 'ਚ, ਬੰਦੇ ਨੂੰ ਫੇਰ ਸਮਝ ਆਉਂਦੀ ਹੈ ਵੀ ਅਦਬ ਅਸਲ 'ਚ ਪੁਰਾਤਨ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਜਾਂ ਸਾਰੇ ਸਿੱਖ ਜਾਂ ਭਾਈ ਨੰਦ ਲਾਲ ਅਦਬ ਦੀ ਕੀ ਡੈਫੀਨੇਸ਼ਨ ਦੇ ਰਿਹਾ ਸਤਿਕਾਰ ਦੀ? ਉਹ ਕਹਿੰਦਾ ਤਾਲਬਾ ਨੇ ਹੱਕ ਹਮੇਸ਼ਾ ਬਾ ਅਦਬ, ਬਾ ਅਦਬ ਬਾ ਛੰਦ ਅੰਦਰ ਯਾਦ ਏ ਰੱਬ। ਕਹਿੰਦੇ ਜਿਹੜੇ ਤਾ ਹੱਕ ਨੂੰ ਪਹੁੰਚਣ ਵਾਲੇ ਆ ਤਾਲਬਾ ਨੇ ਹੱਕ, ਜਿਹੜੇ ਰੱਬ ਨੂੰ ਪਹੁੰਚਣ ਵਾਲੇ ਉਹ ਹਮੇਸ਼ਾ ਹੀ ਰੱਬ ਤੋਂ ਡਰਦੇ ਔਰ ਭੈ ਕੇ ਰਹਿੰਦੇ ਆ ਉਹਦੇ 'ਤੇ। ਤਾਲਬਾ ਨੇ ਹੱਕ ਹਮੇਸ਼ਾ ਬਾ ਅਦਬ, ਜਿੱਦਾਂ ਬਾਦਸ਼ਾਹ ਦੇ ਅੱਗੇ ਬਾ ਅਦਬ ਖੜੋਨੇ ਆ, ਇੱਦਾਂ ਅਕਾਲ ਪੁਰਖ ਨੂੰ ਸਾਧਾਰਨ ਆਦਰ ਸਮਝ ਕੇ ਉਹਦੇ ਅੱਗੇ ਬਾ ਅਦਬ ਰਹਿੰਦੇ। ਔਰ ਬਾ ਅਦਬ ਬਾਛੰਦ ਜੀਂਦੇ ਕਾਹਦੇ 'ਤੇ ਹੈ? ਬਾ ਅਦਬ ਬਛੰਦ ਯਾਦ ਏ ਰੱਬ, ਬੰਦਗੀ ਕਰਦੇ ਰਹਿੰਦੇ। ਔਰ ਉੱਧਰ ਗੁਰਬਾਣੀ ਦੀ ਤੁਕ ਹੈ, ਭੈ ਵਿਨ ਲਾਗ ਨ ਲੱਗੇ ਹੀ ਨਾ ਮਨ ਨਿਰਮਲ ਹੋਏ। ਜਿਹੜਾ ਭੈ ਹੈ ਰੱਬ ਦਾ, ਇਹੋ ਹੀ ਸਾਡਾ ਸਤਿਕਾਰ ਹੈ। ਉਸ ਪੋਥੀ ਦਾ ਸਤਿਕਾਰ ਕੀ ਬੁੱਤ ਪ੍ਰਸਤੀ ਹੈ ਜੇ ਉਹਦਾ ਉਸ ਪੋਥੀ ਦਾ ਆਖਾ ਨਹੀਂ ਮੰਨਦੇ? ਹੈਰਾਨਗੀ ਦੀ ਗੱਲ ਹੈ ਵੀ ਦੁਨੀਆਂ ਭਰ ਦੀਆਂ ਰਿਲੀਜੀਅਸ ਬੁੱਕਾਂ ਹੈ, ਉਹਨਾਂ ਨੂੰ ਜਿੱਦਾਂ ਦੁਨੀਆਂ ਨੇ ਟਰੀਟ ਕੀਤਾ ਆਪਣੀ ਰਿਲੀਜੀਅਸ ਬੁੱਕਾਂ ਨਾਲ, ਪਰ ਸਿੱਖਾਂ ਦੀ ਐਸੀ ਟਰੀਟਮੈਂਟ ਆਪਣੀ ਬੁੱਕ ਦੇ ਨਾਲ ਜਿਹੜੀ ਦੁਨੀਆਂ ਤੋਂ ਵਿਲੱਖਣੀ। ਉਹਨਾਂ ਦੀਆਂ ਬਾਈਬਲਾਂ, ਉਹਨਾਂ ਦੀਆਂ ਗੀਤਾਂ, ਉਹਨਾਂ ਦਾ ਕੁਰਾਨ ਸ਼ਰੀਫ ਸਾਰੇ ਆਲ, ਲੇਕਿਨ ਸਾਡਾ ਹੀ ਇੱਕ ਐਸੀ ਕਿਤਾਬ ਰਹਿ ਗਈ ਜਿਹਨੂੰ ਇੱਦਾਂ ਪੂਜਿਆ ਜਾਂਦਾ ਜਿਹਦੇ ਹਿਸਾਬ ਦੇ ਨਾਲ ਹੈਰਾਨ ਰਹਿ ਜਾਂਦਾ ਬੰਦਾ ਵੀ ਇਹ ਸਿੱਖ ਕੀ ਕਰ ਰਹੇ। ਤਾਲਬਾ ਨੇ ਹੱਕ ਹਮੇਸ਼ਾ ਬਾ ਅਦਬ ਬਾਦ ਬਛੰਦ ਅੰਦਰ ਯਾਦ ਏ ਰੱਬ, ਉਹ ਹੈ ਭੈ ਬਿਨ ਲਾਗ ਨਾ ਲੱਗੇ ਨਾ ਮਨ ਨਿਰਮਲ ਹੋਏ। ਰੱਬ ਦਾ ਭੈ ਖਾਣਾ, ਸ਼ਬਦ ਭੈ ਖਾਏ। ਗੁਰੂ ਨਾਨਕ ਦਾ ਸ਼ਬਦ ਕਹਿੰਦਾ ਸ਼ਬਦ ਭੈ ਖਾਏ, ਜਿੰਨੇ ਸ਼ਬਦ ਹੈ ਇਹਨਾਂ ਦੇ ਭੈ 'ਚ ਰਹੇ। ਉਹ ਕੀ ਫਾਇਦਾ ਜੀ, ਸ਼ਬਦ ਕੁਛ ਕਹਿ ਰਹੇ ਕਰ ਤੁਸੀਂ ਕੁਛ ਰਹੇ। ਇਸ ਕਰਕੇ ਜਿਹੜਾ ਇਹ ਪੋਥੀਆਂ ਦਾ ਉੱਥੋਂ ਮੰਗਾਉਣਾ ਜਾਂ ਗੁਰੂ ਅਰਜਨ ਪਾਤਸ਼ਾਹ ਆਪ ਗਏ ਔਰ ਉੱਥੇ ਮੋਹਨ ਦੇ ਥੱਲੇ ਬੈਠ ਕੇ ਆਹ ਸ਼ਬਦ ਗਾਇਆ, ਆਹ ਦੇਖੀਏ। ਹੁਣ ਪਹਿਲਾ ਸ਼ਬਦ ਅਸੀਂ ਤਦੇ ਗੁਰੂ ਅਰਜਨ ਪਾਤਸ਼ਾਹ ਦੇ ਰਹੇ ਹਾਂ ਵੀ ਉਹ ਮੋਹਨ ਕਿਹਨੂੰ ਕਹਿ ਰਹੇ ਹੈ।
ਮੋਹਨ ਪ੍ਰਾਨ ਮਾਨ ਰੰਗੀਲ, ਮੋਹਨ ਪ੍ਰਾਨ ਮਾਈਲਾ।
ਉਹ ਕਿੱਥੇ ਹੈ? ਉਹ ਗੋਂਦਵਾਲ ਚੁਆਰੇ ਤੇ ਨਹੀਂ ਬੈਠਾ, ਉਹਨਾਂ ਦੇ ਅੰਦਰ ਸੀ।
ਬਾਸ ਰਿਓ ਹੀ ਹਰੇ ਕੇ ਸੰਗ, ਦੇਖ ਪੋਹਿਓ ਮਨ ਲੀਲਾ, ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨਾ ਕੀਜੈ ਪੀਲਾ।
ਮੋਹਨ ਉਹਨੂੰ ਕਹਿ ਰਹੇ ਹੈ, ਇੱਥੇ ਵੀ ਉਸੇ ਮੋਹਨ ਨੂੰ ਕਹਿ ਰਹੇ ਹੈ।
ਮੋਹਨ ਤੇਰੇ ਉੱਚੇ ਮੰਦਰ, ਤੇਰੇ ਉੱਚੇ ਮੰਦਰ
ਰੱਬ ਅਲ। ਕਿਉਂ? ਕ੍ਰਿਸ਼ਨ ਮਹਾਰਾਜ ਦੇ ਬੜੇ ਬੜੇ ਉੱਚੇ ਮਹੱਲ ਸੀ ਸਾਰੇ ਸੀ, ਪਰ ਮੇਰੇ ਮੋਹਨ ਦੇ ਵੀ ਮਹੱਲ ਹੈ।
ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮਹਿਲ ਅਪਾਰ। ਮੋਹਨ ਤੇਰੇ ਉੱਚੇ ਮੰਦਰ ਮੋਹਨ ਮਹਿਲ ਅਪਾਰ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ।
ਮੋਹਨ ਤੇਰੇ ਸੋਹਣੇ ਦੁਆਰ ਜੀਉ ਸੰਤ ਧਰਮਸਾਲਾ,
ਮੋਹਨ ਤੇਰੇ ਸੋਹਣੇ ਦੁਆਰ
ਸੰਤ ਧਰਮਸਾਲਾ। ਸਾਰਾ ਲਫ਼ਜ਼ ਹੀ ਸਾਫ਼ ਕਰਕੇ, ਧਰਮਸਾਲ ਦਾ ਵੀ ਅਤੇ ਸੰਤ ਦਾ ਵੀ। ਸੰਤ ਵੀ ਉਹ ਹੀ ਹੈ ਰੱਬ, ਸਤਿਗੁਰੂ ਉਹ ਹੀ, ਉਹਦੇ ਦੁਆਰ ਅੰਦਰ ਦਸਮ ਦੁਆਰ, ਉੱਥੇ ਸੋਹਣ ਤੇਰੇ ਆ ਆ ਆ ਧਰਮਸਾਲ ਦਾ ਲਫ਼ਜ਼ ਆ ਗਿਆ।
ਮੋਹਨ ਤੇਰੇ ਸੋਹਣੇ ਦੁਆਰ ਜੀਓ, ਮੋਹਨ ਤੇਰੇ ਸੋਹਣੇ ਦੁਆਰ ਜੀਓ। ਏ ਸੰਤ ਧਰਮਸਾਲਾ, ਸੰਤ ਧਰਮਸਾਲ,
ਤੂੰ ਹੀ ਉਹ ਸੰਤ ਧਰਮਸਾਲ ਦਾ ਸੰਤ ਹੈ ਅੰਦਰਲੀ ਦਾ।
ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਤੇਰੇ ਉੱਚੇ ਮੰਦਰ ਮਹਿਲ ਅਪਾਰਾ।
ਇਹਨੇ ਗੋਂਦਵਾਲ ਬਿਠਾਲ ਕੇ ਵਿੱਚ, ਅਤੇ ਉਹਦਾ ਚੁਵਾਰਾ ਜੀ ਬੜਾ ਸੋਹਣਾ ਸੀ, ਆਹ ਜੋ ਸੁੱਖ ਛੱਜੂ ਦੇ ਚੁਵਾਰੇ ਸੋਹਣਾ ਬਲਖ ਬਖਾਰੇ। ਇਹ ਐਸੀਆਂ ਕਹਾਣੀਆਂ ਬਣਾਈਆਂ ਵੀ ਪੋਥੀਆਂ ਗੁਰੂ ਮਹਾਰਾਜ ਦੀ, ਦੇਖੋ ਪਦਵੀ, ਉਹਨਾਂ ਦਾ ਸਪਿਰਚੁਅਲ ਸਟੇਜਾਂ ਕਿੰਨੀਆਂ, ਔਰ ਉਹਨਾਂ ਨੂੰ ਕਿੱਥੇ ਕਿੱਥੇ ਧੋਈ ਫਿਰਿਆ, ਵੀ ਉੱਥੇ ਜਾ ਕੇ ਸਰਨ ਦਾ ਥੱਲੇ ਵਜਾਇਆ, ਉਹ ਪੋਥੀਆਂ ਲੈ ਕੇ ਆਏ ਅਤੇ ਫਿਰ ਉਹ ਬਹਿੰਗੀ 'ਚ ਪਾ। ਤ੍ਰਿਲੋਚਨ ਸਿੰਘ ਹਿਸਟੋਰੀਅਨ ਨਾ ਉਹ ਬਹਿੰਗੀ ਦੀ ਫੋਟੋ ਪਾਲਕੀ ਦੀ ਐਨ ਪੈਂਫਲੇਟ ਛਾਪ ਕੇ ਦੇਤੀ, ਤਾਂ ਉਹ ਦੁਨੀਆਂ ਉਹਨੂੰ ਪੂਜੀ ਜਾਂਦੀ ਹੈ ਪਾਲਕੀ ਨੂੰ। ਇਹਦੇ 'ਚ ਪੋਥੀਆਂ ਆਈਆਂ ਸੀ। ਅਸੀਂ ਕਹਿੰਦੇ ਸਾਰਾ ਪੁਆੜਾ ਹੀ ਇਹਨਾਂ ਚੀਜ਼ਾਂ ਦਾ ਹੈ। ਇੱਕ ਤੁਕ ਆਉਂਦੀ ਹੈ ਮਹਾਰਾਜ ਦੀ ਇਹਨਾਂ ਪੋਥੀਆਂ ਬਦਲੇ, ਸਾਡੀ ਸਾਰੀ ਬਾਣੀ 'ਚ ਗ੍ਰੰਥ ਰਿਜੈਕਟਡ ਹੈ, ਕਿਸੇ ਇੱਕ ਥਾਂ ਵੀ ਗ੍ਰੰਥ ਦਾ ਨਾਂ ਨਹੀਂ ਆਇਆ। ਇੱਕ ਥਾਂ ਆਇਆ ਉਹ ਵੀ ਰਿਜੈਕਸ਼ਨ 'ਚ, ਅਸਾਂਖ ਗ੍ਰੰਥ ਮੁੱਖ ਵੇਦ ਪਾਠ, ਬਸ ਬਾਕੀ ਸਾਰੇ ਪੋਥੀਆਂ ਚੱਲਦੀਆਂ। ਇੱਕ ਸ਼ਬਦ ਆਉਂਦਾ ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗੇ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਰਹਾਓ। ਇਹ ਕਹਿੰਦੀ ਦੇਖੋ ਲਿਖਿਆ ਪੋਥੀ ਪਰਮੇਸ਼ਰ ਕਾ ਥਾਨ। ਅਸੀਂ ਕਹਿੰਦੇ ਇਹ ਵੀ ਲਿਖਿਆ ਨੀਲ ਵਸਤਰ ਪੈਰ ਹੋਵੇਂ ਪਰਵਾਨ, ਇਹ ਵੀ ਤਾਂ ਲਿਖਿਆ ਨਾ ਬਾਬੇ ਨਾਨਕ ਕਹਿੰਦੇ ਨੀਲ ਵਸਤਰ ਪੈਰ ਹੋਵੇਂ ਪਰਵਾਨ। ਉਹ ਕਹਿੰਦੇ ਦੇਖੋ ਜੀ ਨੀਲੀ ਬਾਣੀ ਨਹੀਂ ਅੰਚ ਕਿਰਪਾਓਗੇ ਪਰਵਾਨ ਨਹੀਂ। ਉਹ ਕਮਲ ਦੇ ਕੁਝ ਉਹ ਕੁਐਸਚਨ ਮਾਰਕ ਆ ਉੱਥੇ ਵੀ ਕੀ ਤੂੰ ਨੀਲੇ ਵਸਤਰ ਪਾ ਕੇ ਪ੍ਰਵਾਨ ਹੋ ਜਾਏਗਾ। ਨੀਲੇ ਦਰ ਦਰਬਾਰੀ ਡਰੈਸ ਸੀ ਮੁਸਲਮਾਨ ਦਰਬਾਰ ਦੀ ਉਹਨਾਂ ਦੀ, ਤਾਂ ਉਹ ਕਹਿੰਦੀ ਅਸੀਂ ਪ੍ਰਵਾਨ ਹੈ ਦਰਬਾਰ ਦੇ ਵਿੱਚ, ਪਰ ਕੀ ਤੂੰ ਨੀਲੇ ਵਸਤਰ ਪਾ ਕੇ ਦਰਗਾਹ 'ਚ ਪ੍ਰਵਾਨ ਹੋ ਜਾਏਗਾ। ਨੀਲ ਵਸਤਰ ਪੈਰ ਹੋਏ ਪ੍ਰਵਾਨ, ਇਸ ਕਰਕੇ ਉਹ ਇਹ ਵੀ ਕੁਐਸਚਨ ਮਾਰਕ ਹੈ ਕੀ ਪੋਥੀ ਪਰਮੇਸ਼ਰ ਦਾ ਥਾਨ ਬਣ ਗਈ ਕਿਤਾਬ, ਅਤੇ ਰੱਬ ਦਾ ਫਿਰ ਥਾਨ ਦਾ ਆਹ ਕਿਹੜਾ ਕਹਿ ਰਿਹਾ ਜਿਹੜਾ ਰੱਬ ਦਾ ਥਾਂ ਮਹਾਰਾਜ ਲੈ ਹੁੰਦਾ ਹੈ।
ਦੇਖੋ ਅਚਰਜ ਪਿਆ, ਓ ਦੇਖੋ ਅਚਰਜ ਪਿਆ, ਜੇ ਠਾਕਰ ਕੋ ਸੁਣ ਤੇ ਆਗਾਦ ਬੋ, ਦੇ ਗੁਰੇ ਦਇਆ।
ਰੱਬ ਤੇ ਦਾ ਹੈਡਕੁਆਟਰ ਤੇ ਹਿਰਦਾ ਹੈ ਸਾਡਾ, ਕਿਉਂ
ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾ, ਭਗਤ ਜਨਾ ਕੈ ਮਨੇ ਬਿਸਰਾਮ।
ਅੰਦਰ ਹੈ ਸਾਡੀ ਧਰਮਸਾਲ ਵੀ ਔਰ ਰੱਬ ਦਾ ਹੈਡਕੁਆਟਰ ਵੀ, ਅੰਦਰ ਸਭ ਕੁਝ ਦਿਸਣਾ। ਇਸ ਕਰਕੇ ਜਿਹੜਾ ਇਹ ਬਾਹਰ ਚੀਜ਼ਾਂ ਬਣਾਈ ਜਾਂਦੇ ਹੈ ਇਹ ਸਾਰੇ ਭੁਲੇਖੇ ਹੈ, ਅੰਦਰ ਉਹਦਾ ਹੈੱਡਕੁਆਟਰ। ਜਿਹੜੀ ਧਰਮਸਾਲ, ਗੁਰਦੁਆਰਾ, ਮੰਦਰ, ਮਾਨ ਮੰਦਰ, ਤਨ ਵੇਸ, ਸਾਰਾ ਕੁਛ ਸਾਡਾ ਅੰਦਰ, ਅਸੀਂ ਸਾਬਤ ਕਰ ਰਹੇ ਸ਼ਬਦਾਂ ਰਾਹੀਂ। ਇਸ ਕਰਕੇ ਜਿਹੜੇ ਭੁਲੇਖੇ ਪਏ ਹੈ ਇਹ ਇਸੇ ਕਰਕੇ ਪਏ ਹੈ ਵੀ ਅਸੀਂ ਤੇਰੀ ਬਾਣੀ ਦੇ ਲਫ਼ਜ਼ ਬਾਹਰ ਬਣਾਉਣ ਦੇ।
ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ, ਮੋਹਨ ਤੇਰੇ ਸੋਹਣੇ ਦੁਆਰ ਜੀਓ, ਮੋਹਨ ਤੇਰੇ ਸੋਹਣੇ ਦੁਆਰ ਜੀਓ। ਇਹ ਸੰਤ ਧਰਮਸਾਲਾ, ਸੰਤ ਧਰਮਸਾਲਾ, ਇਹ ਧਰਮਸਾਲ ਅਪਾਰ ਦਇਆ ਠਾਕੁਰ, ਧਰਮਸਾਲ ਅਪਾਰ ਦਿਆਰ ਠਾਕੁਰ, ਸਦਾ ਕੀਰਤਨ ਗਾਵਹੇ, ਸਦਾ ਕੀਰਤਨ ਗਾਵਹੇ।
ਆ ਹਰਿਮੰਦਰ ਸਾਹਿਬ 'ਚ ਸਦਾ ਕੀਰਤਨ ਗਾਉਣ ਡੇ, ਬਾਹਰਲੇ 'ਚ ਇਹਦੀ ਰੀਸ ਹੈ, ਉਹ ਅੰਦਰ ਕੀਰਤਨ ਹੋ ਰਿਹਾ। ਨੰਨੇ ਨੂੰ ਔਂਕੜ, ਇੱਥੇ ਔਂਕੜ ਆ ਜਾਏ ਕੀਰਤਨ ਨੂੰ, ਬਾਕੀ ਬਾਹਰਲਾ ਹਿੰਦੂਆਂ ਦਾ ਕੀਰਤਨ ਆ, ਸਾਡਾ ਬਾਣੀ ਦੇ ਕੀਰਤਨ ਨੂੰ ਔਂਕੜ ਹੋਏਗਾ ਉਹ ਹੈ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ, ਜਿੱਥੇ ਸਦਾ ਹੀ ਕੀਰਤਨ ਹੋ ਰਿਹਾ ਉਹ ਹੈ। ਆ ਦੇਖਿਓ ਅੱਗੇ ਉੱਥੇ ਕੀ ਹੈ, ਇਸੇ ਨਕਲ ਤੋਂ ਹਰਿਮੰਦਰ ਸਾਹਿਬ 'ਚ ਕੀਰਤਨ ਕਰਨ ਲੱਗ ਪਏ। ਇਹ ਜਹ ਸਾਧ ਸੰਤ ਇਕੱਤਰ ਗੁਰਸਿੱਖ ਨਹੀਂ ਲਿਖਿਆ, ਕੀਰਤਨੀਆਂ ਨਹੀਂ ਲਿਖਿਆ, ਸਾਧ ਸੰਤ ਕੌਣ ਨੇ, ਕਰਮਖੰਡ ਦੇ ਵਾਸੀ ਭਗਤ ਊਹਾਂ ਵਸੇ ਪਾ ਹੋਏ। ਤੀਜੀ ਲਾਮ ਦੀ ਅਵਸਥਾ, ਹਰ ਤੀਜੜੀ ਲਾਮ ਮਨ ਬੈਰਾਗ ਪਿਆ, ਵਿਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ, ਵਡਭਾਗੀਆ ਬਲਰਾਮ ਜੀਓ। ਉਹ ਅੰਦਰ ਹੀ ਅੰਦਰ ਆ ਜਾਂਦੇ ਆ ਅਤੇ ਹਿਰਦੇ ਹਰ 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 ਧੋਨੇ ਉਪਜੀ, ਹਰ ਜਪੀਏ ਮਸਤਕ, ਜਿਸ ਵੇਲੇ ਅੰਦਰ ਹਿਰਦੇ 'ਚ ਧੁਨ ਉੱਠਦੀ ਹੈ ਉਸ ਵੇਲੇ ਇਸ ਤੀਸਰੀ ਸਟੇਜ ਦੀ ਲਾਮ ਆ, ਉੱਥੇ ਸੰਤ ਜਨਾਂ ਦਾ ਮੇਲ ਹੁੰਦਾ, ਜਿਹੜੇ ਨਾ ਉਹ ਮਰੇ ਨਾ ਠਾਗੇ ਜਾਏ, ਉਹ ਕਰਮ ਕੰਡ ਦੀ ਖੇਡ ਸਾਰੀ ਇੱਥੇ ਇਹਨਾਂ ਨਾਲ ਵਰਾਤੀ ਬਾਹਰ ਹਰਿਮੰਦਰ ਸਾਹਿਬ 'ਤੇ ਜੀ। ਦੇਖੋ ਮੌਣ ਦੇ ਗਏ, ਉੱਥੋਂ ਬਾਅਦ ਜਿਹੜੀ ਧਰਮਸਾਲ ਹੈ ਇਹ ਹਰਿਮੰਦਰ ਸਾਹਿਬ ਹੈ, ਕਿਉਂਕਿ ਇੱਥੇ ਸਦਾ ਕੀਰਤਨ ਹੋ ਰਿਹਾ। ਸਦਾ ਕਿੱਥੇ ਹੋ ਰਿਹਾ, ਡੇਢ ਦੋ ਵਜੇ ਤੋਂ ਬਾਅਦ ਤਾਂ ਉਹ ਸਭ ਸਾਟ ਪਲਾਣਾ ਚੱਕ ਕੇ ਉਹਨੂੰ ਦੁੱਧਾਂ ਲੱਸੀਆਂ ਨਾਲ ਬਾਹਮਣਾਂ ਨਹਾਉਣ ਲੱਗ ਪੈਂਦੇ, ਉਸ ਥਾਂ ਨੂੰ ਸਭ ਕੁਛ ਬੰਦ ਹੋ ਜਾਂਦਾ ਉੱਥੇ, ਕਿਉਂਕਿ ਤੁਹਾਡੀ ਅੰਦਰ ਲਿਆ ਲਿਖਿਆ ਸਦਾ ਹੀ ਅੰਦਰ ਕੀਰਤਨ ਹੋ ਰਿਹਾ। ਜੈ ਸਾਧ ਸੰਤ ਇਕੱਤਰ ਤਾਂ ਉੱਥੇ ਉਹ ਤੇ ਆਉਂਦੇ ਹੈ, ਨਾਮ ਜਪਦੇ ਹੈ। ਉਹ ਜਗ੍ਹਾ ਕੈਸੀ ਹੈ, ਉੱਥੇ ਊਹਾਂ ਜਪੀਏ ਕੇਵਲ ਨਾਮ, ਉਹਨੂੰ ਉਸ ਜਗ੍ਹਾ ਦਾ ਜ਼ਿਕਰ ਕਰ ਰਿਹਾ ਮਹਾਰਾਜ ਅੰਦਰ, ਵੀ ਉੱਥੇ ਤੂੰ ਚੜ੍ਹਾਈ ਚੜ੍ਹੇਗਾ ਅਤੇ ਉੱਥੇ ਸਦਾ ਹੀ ਕੀਰਤਨ ਹੋ ਰਿਹਾ, ਅਤੇ ਉੱਥੇ ਤੈਨੂੰ ਉਹਨਾਂ ਸੰਤਾਂ ਦੇ ਦਰਸ਼ਨ ਹੋਣਗੇ, ਸਾਧ ਸੰਤਾਂ ਜਿਹੜੇ ਕਰਮਖੰਡ ਦੇ ਵਾਸੀ ਭਗਤ ਨੇ। ਜੈ ਸਾਧ ਸੰਤ ਇਕੱਤਰ ਹੋ, ਇਹ ਉਹ ਸਾਧ ਸੰਤ ਸਮਾਜ ਨਹੀਂ ਵੀ ਜਿੱਥੇ ਇਕੱਠਾ ਹੋਵੇ, ਜੈ ਸਾਧ ਸੰਤ ਇਕੱਤਰ ਹੋ, ਤਹਾਂ ਤੁਜੇ ਤੇ ਹਮ ਹੈ ਉਸ ਮੋਹਨ ਨੂੰ, ਤਹਾਂ ਤੁਜੇ ਤੇ ਹਮ ਹੈ, ਤਹਾਂ ਤੁਜੇ ਤੇ ਹਮ ਹੈ, ਕਰ ਦਇਆ ਮਾਇਆ ਦਿਆਲ ਸੁਆਮੀ, ਕਰ ਦਇਆ ਮੇਰੇ ਦੀਨ ਤੇ ਵੀ ਕਿਰਪਾ ਕਰ, ਕਰ ਦਇਆ ਮਾਇਆ ਦਇਆਲ ਸੁਆਮੀ, ਹੋ ਹੋ ਦੀਨ ਕਿਰਪਾਰਾ, ਹੋ ਹੋ ਦੀਨ ਕਿਰਪਾਰਾ, ਹੇ ਬਿਨਵੰਤੇ ਨਾਨਕ ਦਰਸ ਪਿਆਸੇ, ਬਿਨਵੰਤੇ ਨਾਨਕ ਦਰਸ ਪਿਆਸੇ, ਮਿਲੇ ਦਰਸ਼ਨ ਸੁਖ ਸਾਰਾ, ਮਿਲੇ ਦਰਸ਼ਨ ਸੁਖ ਸਾਰਾ। ਆ ਹੁਣ ਅਗਲਾ ਹੋਰ ਚਿਲਕਾਰਾ ਵੱਜਾ, ਜਦੋਂ ਉੱਥੇ ਚੜ੍ਹ ਗਏ ਤੇ ਉਸ ਮੋਹਨ ਦੇ ਬਚਨ, ਮੋਹਨ ਤੇਰੇ ਬਚਨ ਅਨੂਪ, ਮੋਹਨ ਤੇਰੇ ਬਚਨ ਅਨੂਪ, ਹੇ ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ, ਹੇ ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ, ਮੋਹਨ ਤੇਰੇ ਬਚਨ ਅਨੂਪ, ਚਾਲ ਨਿਰਾਲੀ, ਮੋਹਨ ਤੂੰ ਮਨ ਏਕ ਜੀ, ਮੋਹਨ ਤੂੰ ਮਨ ਏਕ ਜੀ, ਅਵਰ ਸਬਰਾਲੀ, ਮੋਹਨ ਤੂੰ ਮਨ ਏਕ ਜੀ, ਅਵਰ ਸਬਰਾਲੀ, ਹੇ ਮਨ ਤਾਂ ਏਕ ਅਲੇਖ ਠਾਕਰ, ਮਨ ਤਾਂ ਏਕ ਅਲੇਖ ਠਾਕਰ, ਹੇ ਜਿਨਹੇ ਸਭ ਕਲ ਧਾਰਿਆ, ਜਿਨਹੇ ਸਭ ਕਲ ਧਾਰਿਆ, ਸਿਫਤ ਕਰ ਰਹੇ। ਉਹ ਮੋਹਨ ਐਡਾ ਬੁੱਧੂ ਸੀ, ਇਹ ਨਹੀਂ ਸਮਝ ਸਕਿਆ ਵੀ ਜਿਹੜਾ ਸ਼ਬਦ ਗਾ ਰਹੇ ਆ ਮੇਰੇ ਲਈ ਗਾ ਰਹੇ ਆ, ਤੇ ਛੇਤੇ ਨਹੀਂ ਪਸਮ ਕੇ ਠਾਂ ਆ ਗਿਆ। ਦੇਖੋ ਗਾਣੀ ਛੇਤੀ ਨਹੀਂ ਪਸਮ ਗਿਆ, ਛੇਤੀ ਨੇ ਪੋਥੀਆਂ ਪਹਿਲਾਂ ਦੋ ਆਏ ਉਹਨਾਂ ਨੂੰ ਉਹਨੇ ਦਿੱਤੀਆਂ, ਫਿਰ ਮਹਾਰਾਜ ਨੇ ਆਹ ਸ਼ਬਦ ਪੜਿਆ। ਇਹ ਸਾਰਾ ਹੀ ਇਹਨਾਂ ਦੀ ਕੁਨਬਾ ਪਰਵਰੀ ਆ ਉੱਧਰ ਉੱਧਰ, ਵੀ ਭੱਲਿਆਂ ਦੇ ਵਿੱਚ ਵਿੱਚ ਕਿ ਐਸਾ ਬੰਦਾ ਸੀ ਜਿਹਦੇ ਕੋਲ ਸੋਢੀ ਚੱਲ ਕੇ ਆਏ ਸੀ ਗੁਰੂ ਰਾਮਦਾਸ ਗੁਰੂ ਅਰਜਨ ਪਾਤਸ਼ਾਹ ਸੋਢੀ ਸੀ, ਉਹ ਭੱਲੇ ਸੀ ਅਮਰਦਾਸ ਭੱਲੇ ਦੇ ਪੁੱਤ, ਉਹ ਸਾਰੇ ਸੋਪ ਜਿੱਦਾਂ ਚੰਗਾ ਭਲਾ ਅੰਮ੍ਰਿਤਸਰ ਚਲੋ ਇੱਕ ਸ਼ਹਿਰ ਹੈ, ਸਾਰਿਆਂ ਸਿੰਘਾਂ ਵਸਾਇਆ, ਬਿਜ਼ਨਸ ਦਾ ਸੈਂਟਰ ਹੈ। ਆ ਜਦੋਂ ਕਾਂਗਰਸ ਦਾ ਰਾਜ ਆਇਆ ਸਾਰੀ ਜੀ ਟੀ ਰੋਡ 'ਤੇ ਫਤਿਹ ਲਾ ਤੇ ਪਈ ਗੋਂਦਵਾਲ ਸਿੱਖੀ ਦਾ ਕੇਂਦਰ, ਗੋਂਦਵਾਲ, ਤਾਂ ਕਿ ਉਸ ਸ਼ਹਿਰ ਦੀ ਮਹੱਤਤਾ ਘਟਾਉਣ ਨੂੰ ਇਹ ਸਾਰਾ ਜਿੰਨਾ ਵੀ ਪੁਆੜਾ ਪਾ ਰਿਹਾ ਨਾ, ਇਹ ਸਾਰੇ ਨਾ ਸਮਝ ਕੇ ਵੀ ਸਾਡਾ ਤਾਂ ਕੋਈ ਹੈੱਡਕੁਆਟਰ ਹੈ ਨਹੀਂ, ਸਿੱਖ ਅਤੇ ਆਲੂ ਸਾਰੀ ਦੁਨੀਆਂ 'ਚ ਮਿਲ ਜਾਂਦੇ ਹੈ। ਜਿੱਥੇ ਪਹੁੰਚਿਆ ਤੂੰ ਸਭ ਨੀ ਥਾਈ, ਜਿੱਥੇ ਹੋ ਜਾਈ ਤੂੰ ਸਭ ਨੀ ਥਾਈ, ਸਾਚਾ ਸਿਰੇ ਜਨ ਹਰ ਜੀਵਾ, ਸਾਚਾ ਸਿਰੇ ਜਨ ਹਰ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਹੈ ਕਿ ਨਹੀਂ ਯੂਨੀਵਰਸਲ ਗਿਆਨ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਤਿੱਥੇ ਹਰ ਸਾਈ, ਤਿੱਥੇ ਹਰ ਸਾਈ, ਜਿੱਥੇ ਹਰ ਤੇ ਆਈਏ ਤਿੱਥੇ ਹਰ ਮਿੱਤ ਸਹਾਈ, ਜਿੱਥੇ ਹਰ ਪਿਆਰੇ ਜਿੱਥੇ ਹਰ ਮਿੱਤ ਸਹਾਈ, ਜਿੱਥੇ ਮਰਜ਼ੀ ਤਿਆਰੋ ਉਹਨੂੰ, ਉਹਨੇ ਤੁਹਾਡੀ ਸਹਾਇਤਾ ਕਰ ਦੇਣੀ, ਕਿਉਂਕਿ ਉਹਦਾ ਹੈੱਡਕੁਆਟਰ ਤੁਹਾਡੇ ਅੰਦਰ ਹੀ ਹੈ। ਇਸ ਅੰਦਰ ਨੂੰ ਭਾਵੇਂ ਸਾਰੀ ਦੁਨੀਆਂ 'ਤੇ ਚੱਕੀ ਫਿਰ, ਭਾਵੇਂ ਹੇਮਕੁੰਟ ਲੈ ਕੇ ਚੜ੍ਹ ਜਾ, ਪ੍ਰਗਟ ਤੇਰੇ ਅੰਦਰ ਹੀ ਹੋਣਾ। ਇਸ ਕਰਕੇ ਸਾਡੀ ਸਾਰੀ ਜਿਹੜੀ ਬੈਕ ਬੋਨ ਹੈ ਇਸ ਗਿਆਨ ਦੀ, ਉਹ ਇਹੋ ਹੀ ਹੈ ਵੀ ਤੂੰ ਬਾਹਰ ਨਾ ਲੱਭ, ਤੇਰੇ ਅੰਦਰ ਹੀ ਹੈ। ਇਸ ਕਰਕੇ ਆਪਣੇ ਮਨ ਨੂੰ ਖੜ੍ਹਾ ਕਰਨਾ ਸਿੱਖ। ਅਸੀਂ ਤਦੇ ਉਹ ਦੋ ਸ਼ਬਦ ਐਨ ਟਿਕਾਣੇ ਦੇ ਲਾਂਗੇ, ਪਹਿਲਾਂ ਇਸ ਸ਼ਬਦ ਦਾ ਨਿਬੇੜਾ ਕਰ ਲਈਏ ਵੀ ਮਹਾਰਾਜ ਇਹ ਰੱਬ ਵੱਲ ਇਸ਼ਾਰਾ ਕਰ ਰਿਹਾ ਕਿ ਜਾਂ ਕਿ ਉਸ ਮੋਹ ਨਾਲ ਇਸ਼ਾਰਾ ਕਰ ਰਿਹਾ। ਮਾਨੇ ਤਾਂ ਇੱਕ ਆਲੇਖ ਠਾਕ ਰੇ, ਮਾਨੇ ਤਾਂ ਇੱਕ ਆਲੇਖ ਠਾਕ ਰੇ, ਜਿਨਹੇ ਸਭ ਕੱਲ ਤਾਰੀਆਂ, ਜਿਨੇ ਸਭ ਕੱਲ ਤਾਰੀਆਂ, ਆਹਾ ਤੁਧ ਬਚਨ ਗੁਰਕੇ ਵਾਸੇ ਕੀਆ, ਤੁਧ ਬਚਨ ਗੁਰਕੇ ਵਾਸੇ ਕੀਆ। ਆ ਰੱਬ ਨੂੰ ਜਿੰਨੇ ਵੀ ਵਸ ਕੀਤਾ ਸਤਿਗੁਰੂ ਦੇ ਬਚਨ ਨਾਲ ਕੀਤਾ ਹੈ। ਗੁਰ ਸਾਡਾ ਸਤਿਗੁਰ ਹੈ, ਬਚਨ ਉਹਦਾ ਗੁਰਮੰਤਰ ਹੈ, ਪਰਮੇਸ਼ਰ ਦਾ ਨਾਮ ਰਾਮ। ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਗਿਆਨ ਮਤ ਹੋਤੇ, ਗੁਰ ਬਚਨੇ ਗੁਰ ਸਤਿਗੁਰ ਕੇ ਬਚਨੇ ਹਰ ਹਮ ਜਾਣ। ਬਗੈਰ ਗੁਰਮੰਤਰ ਤੋਂ, ਬਗੈਰ ਪਰਮੇਸ਼ਰ ਦੇ ਨਾਮ ਤੋਂ, ਵਿੱਚ ਵਿਚੋਲਾ ਸਤਿਗੁਰ ਹੈ, ਰੱਬ ਦਾ ਮਿਲਾਪ ਨਹੀਂ ਹੋ ਸਕਦਾ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਮੇਰੇ ਸਤਿਗੁਰੂ ਨਾਲ ਮੈਨੂੰ ਪਰਮੇਸ਼ਰ ਦਾ ਨਾਮ ਜਪਾਇਆ ਔਰ ਮੈਂ ਉਹਦੇ ਮੈਂ ਹਰ ਨਾਲ ਜੁੜ ਗਏ, ਹਰ ਨਾਲ ਅਸੀਂ ਮੰਨਣਾ। ਸੋ ਗੁਰ ਸਤਿਗੁਰ ਦਾ ਬਚਨ ਜਿਹੜਾ ਹੈ ਉਹ ਹੈ ਹੀ ਗੁਰਮੰਤਰ ਜਿਹੜਾ ਅਸੀਂ ਜਪਦੇ ਹਾਂ। ਤੁਧ ਨੂੰ ਤੁਧ ਬਚਨੇ ਗੁਰ ਕਹਿ, ਤੁਧ ਤੈਨੂੰ, ਹੇ ਰੱਬਾ ਤੈਨੂੰ ਮੈਂ ਬਚਨੇ ਗੁਰ ਕਹਿ, ਬਚਨ ਦੇ ਗੁਰੂ ਦੇ ਬਚਨ ਦੇ ਨਾਲ ਵਸ ਕੀਆ, ਤੁਧ ਬਚਨੇ ਗੁਰ ਕਹਿ ਵਸੇ ਕੀ, ਇਹ ਆਦੇ ਪੁਰਖ ਬਨਵਾਰੀਆ, ਆਦੇ ਪੁਰਖ ਬਨਵਾਰੀਆ, ਤੂੰ ਆਪੇ ਚੱਲਿਆ ਆਪੇ ਰਹਿਆ, ਤੂੰ ਆਪੇ ਚੱਲਿਆ ਆਪੇ ਰਹਿਆ, ਇਹ ਆਪੇ ਸਭ ਕੱਲ ਧਾਰੀਆਂ, ਆਪੇ ਸਭ ਕੱਲ ਤਾਰੀਆਂ, ਇਹ ਬਿਨਵੰਤ ਨਾਨਕ ਪੈਜ ਰਾਖੋ, ਬਿਨਵੰਤ ਨਾਨਕ ਪੈਜ ਰਾਖੋ, ਸਭ
ਸੇਵਕ ਸ਼ਰਨ ਤੁਮਾਰੀਆਂ।
ਗੁਰੂ ਅਰਜਨ ਪਾਤਸ਼ਾਹ ਥੱਲੇ ਬੈਠ ਕੇ ਸ਼ਰਨ ਦੇ ਤੇ ਕਹਿ ਰਿਹਾ, ਹੇ ਮੋਹਨ ਮੇਰੀ ਪੈਜ ਰੱਖ ਤੇ ਸਾਰਿਆਂ ਸੇਵਕਾਂ ਦੀ ਤੂੰ ਸਵਾਰ ਨੀ, ਦੇਖੋ ਕਿੱਡਾ ਅਸੀਂ ਤਾਂ ਕਰਕੇ ਅਖੀਰ ਤੱਕ ਸ਼ਬਦ ਲਿਜਾਵਾਂਗੇ ਵੀ ਇਹ ਸਾਰਾ ਸ਼ਬਦ ਕਿਹਦੇ ਪੜਥਾਏ ਹੈ। ਅਖੀਰ 'ਤੇ ਆਣ ਕੇ ਤੁੱਕ ਤੁਹਾਨੂੰ ਐਸੀ ਦਾਂਗੇ ਜਿਹੜਾ ਨਤੇਰਾ ਕਰ ਐਂਡ ਦੇ ਉੱਤੇ ਮਹਾਰਾਜ ਤੋੜਾ ਦੇ ਕੇ ਸੌ ਵੀ ਕਰ ਦੇਣਗੇ ਵੀ ਮਤਲਬ ਸਾਰਾ ਮੋਹਨ ਕਾਹਦੇ 'ਤੇ ਬਰਾ ਰਿਹਾ। ਆਓ ਅਗਲਾ ਥੋੜ੍ਹਾ ਜਿਹਾ ਸਸਪੈਂਸ ਰੱਖੀਏ ਅਤੇ ਸ਼ਬਦ ਜਿੱਦਾਂ ਲਿਖਿਆ ਉੱਦਾਂ ਗਾਈਏ, ਅਖੀਰ 'ਤੇ ਆਪੇ ਪਟਾਕਾ ਪੈ ਜਾਣਾ।
ਬਿਨਵੰਤ ਨਾਨਕ ਪੈਜਰਾ ਸਭ ਸੇਵਕ ਸਰਨੇ ਤੁਮਾਰੀਆ, ਆਹ ਮੋਹਨ ਤੁਧ ਸਤ ਸੰਗਤੇ ਧਿਆਵੇ ਦਰਸ ਧਿਆਨਾ, ਮੋਹਨ ਤੁਧ ਸਤ ਸੰਗਤੇ ਧਿਆਵੇ ਦਰਸ ਧਿਆਨਾ, ਮੋਹਨ ਜਮ ਨੇੜ ਨਿਆਵੇ ਤੁਧ ਜਪੇ ਨਿਹਦਾ, ਮੋਹਨ ਜਮ ਨੇੜ ਨਿਆ ਤੁਧ ਜਪੇ ਨਿਧਾ, ਜਮ ਕਾਲ ਤਿੰਨ ਕੋ ਲਾਗੇ ਮਮ ਕਾਲ ਤਿੰਨ ਕੋ ਲੱਗੇ ਨਾਹੀ, ਜਮ ਕਾਲ ਤਿੰਨ ਕੋ ਲੱਗੇ ਨਾਹੀ, ਜੋ ਇੱਕ ਮਨੇ ਤੇ ਆਵੇ ਮੋਹਨ, ਜੋ ਇੱਕ ਮਨੇ ਤੇ ਆਵੇ, ਜੋ ਇੱਕ ਮਨੇ ਤੇ ਆਵੇ, ਮਨੇ ਬਚਨੇ ਕਰਮੇ ਜੇ ਤੁਧ ਆਰਾਧੇ, ਮਨੇ ਬਚਨੇ ਕਰਮੇ ਜੇ ਤੁਧ ਆਰਾਧੇ, ਸੇ ਸਭ ਫਲ ਪਾਵਹੇ, ਸੇ ਸਭੇ ਫਲ ਪਾਵੇ।
ਅਸੀਂ ਤੇ ਮਾਲ ਸੀ, ਮੂਤ ਸੀ, ਮੂੜ ਸੀ, ਜੇ ਮੁਗਧ ਹੋਤੇ ਸੇ ਦੇਖੇ ਦਰਸ ਸੋ ਗਿਆਨਾ, ਬਿਨ ਵੰਤੇ ਨਾਨਕ ਰਾਜ ਨਹੀਂ ਚਲੋ। ਬਿਨ ਅੰਦਰਲਾ ਰਾਜ ਹੈ, ਬਿਨ ਵੰਤੇ ਨਾਨਕ ਰਾਜ ਨਹੀਂ ਚਲ ਪੂਰਨ ਪੁਰਖ ਭਗਵਾਨ। ਆਹ ਨਿਚਲ ਰਾਜ ਭਗਤ ਮਾਣਦੇ ਸੀ, ਬਾਹਰਦੇ ਰਾਜ ਨੂੰ ਝਾੜੂ ਮਾਰਦੇ ਸੀ, ਅੰਦਰਲਾ ਰਾਜ ਆ ਹੋਏ ਹਲੀਮੀ ਰਾਜ ਜੀਓ, ਗੁਰੂਆਂ ਨਾਲ ਆਹ ਰਾਜ ਕੀਤਾ ਤਦੇ ਉਹ ਮੁਸਲਮਾਨਾਂ ਨਾਲ ਉਹਨਾਂ ਨੇ ਕਦੀ ਸਿੰਘ ਨਹੀਂ ਫਸਾਏ ਕਿਸੇ ਰਾਜ ਨੇ, ਕੋਈ ਰਾਜਨੀਤੀ 'ਚ ਕਿਸੇ ਪੋਲੀਟੀਸ਼ੀਅਨ 'ਚ ਨਹੀਂ ਕੋਈ ਗੁਰੂ ਆਇਆ ਪੋਲੀਟਿਕਸ 'ਚ, ਇਸ ਕਰਕੇ ਉਹਨਾਂ ਨਾਲ ਰਾਜ ਚਲਾਉਣਾ ਹੁੰਦਾ ਇੱਕ ਮਿੰਟ 'ਚ, ਲੇਕਿਨ ਉਹ ਰਾਜ ਉਹਨਾਂ ਨਾਲ ਕੀਤਾ ਹੀ ਨਹੀਂ, ਪਰ ਅੰਦਰਲਾ ਰਾਜ ਮਾਣਦੇ ਸੀ ਹੋਏ ਹਲੀਮੀ ਰਾਜ ਜੀਓ। ਇਸ ਕਰਕੇ ਸਾਰੀ ਬਾਣੀ ਦਾ ਨਿਚੋੜ ਹੈ, ਜਿਹੜਾ ਰਾਜ ਹੈ ਮਾਲ ਹੈ, ਰਾਜ ਨਾ ਚਾਹੂੰ ਮੁਕਤ ਵੀ, ਮੁਕਤੀ ਵੀ ਬੱਪੜਾ ਗਿਆਨੀ ਤਿਆਗੇ, ਮੁਕਤੀ ਬੱਪੜੀ ਕੀ ਹੈ, ਇਹਨੂੰ ਵੀ ਜਿਹੜਾ ਗਿਆਨਵਾਨ ਬੰਦਾ ਹੈ ਉਹ ਤਿਆਗਦਾ, ਮੁਕਤੀ ਨਹੀਂ ਚਾਹੀਦੀ, ਮੁਕਤੀ ਤੂੰ ਉੱਤੇ ਹੈ ਚਰਨ ਕਮਲ ਦੀ ਮੌਜ। ਇਸ ਕਰਕੇ ਮੁਕਤੀ ਵੀ ਸਾਡਾ ਮਾਰਗ ਗੋਲ ਨਹੀਂ ਹੈ, ਸਾਡਾ ਗੋਲ ਹੈ ਰੱਬ ਦੇ ਵਿੱਚ ਹੀ ਮਿਲ ਜਾਣਾ। ਇਸ ਕਰਕੇ ਰਾਜ ਨਾ ਚਾਹੂੰ ਮੁਕਤ ਨੇ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਜਿਹੜਾ ਸਾਡਾ ਰਾਜ ਆ ਉਹ ਨਹੀਂ ਚੱਲਿਆ ਸਦਾ, ਬਿਨਵੰਤੇ ਨਾਨਕ ਰਾਜ ਨਹੀਂ ਚੱਲ ਪੂਰਨ ਪੁਰਖ ਭਗਵਾਨਾ, ਮੋਹਨ ਤੋਂ ਸਫਲ ਫਲਿਆ ਸਣ ਪਰਿਵਾਰੇ। ਇੱਥੇ ਕਹਿੰਦੀ ਦੇਖੋ ਜੀ ਪਰਿਵਾਰ 'ਤੇ ਲਿਖਿਆ, ਉਹ ਪਰਿਵਾਰ ਸਾਡਾ ਰੱਬ ਦੇ ਸਾਰਾ ਪਰਿਵਾਰ ਹੈ ਭਗਤ। ਦੇਖੋ ਹੁਣ ਅਸੀਂ ਦੱਸਣ ਲੱਗੇ ਸਾਡੀ ਮੈਜਰਿੰਗ ਸਟਿੱਕ ਕੀ ਹੈ ਕੁਟੰਬ ਦੀ, ਪਰਿਵਾਰ ਦੀ। ਜਿਹੜਾ ਬੰਦਾ ਰੱਬ ਨਾਲ ਜੁੜਿਆ ਸਿੱਧਾ ਲੱਗਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਾਉ ਕਿਹਾ ਕਾੜਾ ਜੀ, ਉਹ ਐਵੇਂ ਲਿਖ ਦਿੱਤੀਆਂ। ਸਾਡਾ ਪਰਿਵਾਰ ਤਨ ਕੁਟੰਬ ਸਭ ਹੀ ਨਾਮ ਜਪਣ ਵਾਲੇ, ਤੂੰ ਮੇਰਾ ਪਿਤਾ, ਸਤਿਗੁਰੂ ਹੀ ਸਾਡਾ ਸਭ ਕਹਿ, ਤੂੰ ਹੀ ਮਾਤਾ, ਤੂੰ ਹੀ ਸਭ ਕੁਛ ਨਹੀਂ ਨਾ, ਮਾਂ ਲਾਲੀ, ਪਿਓ ਲਾਲਾ ਮੇਰਾ, ਹੋਂ ਲਾਲੇ ਕਹਿ ਜਾਇਆ, ਮਤਲਬ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ, ਜਿਹੜਾ ਪਰਿਵਾਰਕ ਟੰਬ ਆ ਜਾਣਾ ਨਾ, ਇੱਥੇ ਫਿਰ ਭੱਜ ਗਏ। ਕਹਿੰਦੇ ਦੇਖੋ ਜੀ ਗੁਰੂ ਅਮਰਦਾਸ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਹ ਸਾਰਾ ਦੇਖੋ, ਉਹਦੇ ਲਈ ਲਿਖਿਆ ਸਾਰਾ, ਉਹ ਇਹ ਰੱਬ ਦਾ ਪਰਿਵਾਰ ਹੈ, ਵੱਡਾ ਤੁਧ ਪਰਿਵਾਰ ਬਾਣੀ 'ਚ ਆਉਂਦੀ ਹੈ। ਇਹ ਜਿਹੜਾ ਪਰਿਵਾਰ ਹੈ ਸਾਰਾ ਮੰਨਿਆ, ਇਹ ਸਾਰਾ ਹੀ ਜਿਹੜੇ ਨਾਮ ਜਪਣ ਵਾਲੀ ਸੰਗਤ ਹੈ ਜਾਂ ਜਿਹੜੇ ਸਾਰੇ ਹੀ ਕਰਮਖੰਡ ਦੇ ਵਾਸੀ ਹੈ ਉਹ ਪਰਿਵਾਰ ਹੈ ਰੱਬ ਦਾ। ਇਸੇ ਕਰਕੇ ਜਿਹੜਾ ਕਬੀਰ ਸਾਹਿਬ ਲਿਖਦੇ ਨੇ ਭਈ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਉਹਨਾਂ ਦਾ ਆਪਣਾ ਪਰਿਵਾਰ, ਆਪਣਾ ਪਰਿਵਾਰ ਲਈ ਤਾਂ ਕਹਿੰਦੇ ਮੇਰਾ ਕੁਟੰਬ ਤੇ ਡੁੱਬ ਗਿਆ। ਸਲੋਕ ਦਿੰਦੇ ਨੇ ਕਬੀਰ ਸਾਹਿਬ, ਇਹ ਜਿਹੜਾ ਪਰਿਵਾਰ ਹੈ ਉਹਦੇ ਆਲੇ ਦੁਆਲੇ ਨਾਮ ਜਪਣ ਵਾਲੇ ਸਾਧੂ ਸੀ, ਕਹਿੰਦੇ ਜਿਹੜਾ ਮੇਰਾ ਪਰਿਵਾਰ ਹੈ ਇਹ ਨਹੀਂ ਗਾਂ ਚੱਲੇਗਾ। ਕਿਉਂ? ਕਹਿੰਦੇ ਇਹ ਮੇਰਾ ਜਿਹੜਾ ਪੁੱਤਰ ਜੰਮਿਆ ਇਹ ਤਾਂ ਭਜਨ ਛੱਡ ਕੇ ਮਾਇਆਲ ਹੋਈ ਜਾਂਦਾ। ਉਪਜਿਓ ਕਬੀਰ, ਉਪਜਿਓ ਬੂਢਾ ਬਾਂਸ਼ ਕਬੀਰ ਕਾ, ਬਾਂਸ਼ ਕਹਿੰਦਾ ਮੇਰਾ ਬਾਂਸ਼ ਡੁੱਬ ਗਿਆ। ਬੂਢਾ ਬਾਂਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਉਹਦੇ ਪੁੱਤਰ ਦਾ ਨਾਂ ਕਮਾਲ ਸੀ, ਕਮਾਲਾ। ਪਰ ਕਹਿੰਦਾ ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ, ਕਹਿੰਦੇ ਇਹਨੂੰ ਪੂਜਾ ਦਾ ਥਾਨ ਜੋ ਮੈਨੂੰ ਲੋਕ ਚੜਾ ਕੇ ਜਾਂਦੇ ਆ, ਦੌੜ ਕੇ ਪੈਂਦਾ ਉਹਨੂੰ। ਬੂਢਾ ਬਾਂਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਜਿੱਦਾਂ ਪਿਰਥੀਆ ਕਰਦਾ ਸੀ, ਬੂਢਾ ਬਾਂਸ਼ ਕਬੀਰ ਕਾ ਕਿ ਮੇਰਾ ਗਾਂ ਹੁਣ ਰੁੜ ਜਾਏਗਾ। ਬਾਂਸ਼ ਦੀ ਨਹੀਂ ਪਰਵਾਹ ਕਰਦੀ, ਪਰ ਜਿਹੜਾ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ, ਉਹ ਪਰਿਵਾਰ ਹੈ ਉਹਦੇ ਆਲੇ ਦੁਆਲੇ ਸੰਗਤ ਨਾਮ ਜਪਣ ਵਾਲੀ। ਬੂਢਾ ਬਾਂਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਹੁਣ ਇੱਕ ਗ੍ਰਿਸ਼ਤੀ ਸੀ ਅਤੇ ਉਹਦਾ ਪੁੱਤ ਹੋਇਆ ਕਬੀਰ ਸਾਹਿਬ। ਬੂਢਾ ਬਾਂਸ਼ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲਾਇਆ ਮਾਲ, ਤੋ ਰਾਜਮਾਲ ਮਨ ਸ਼ੋਰ। ਇਸ ਕਰਕੇ ਜਿਹੜਾ ਪਰਿਵਾਰ ਇੱਥੇ ਲਿਖਿਆ ਹੈ ਇਹ ਕਹੇ ਜੀ, ਦੇਖੋ ਗੁਰੂ ਅਮਰਦਾਸ ਭੱਲੇ ਦੀ ਸਾਰੀ ਫੈਮਿਲੀ ਤਰ ਗਈ। ਮਹਾਰਾਜ ਕਹਿੰਦੇ ਮੋਹਨ ਤੂੰ ਸਫਲ ਫਲਿਆ ਸਣ ਪਰਿਵਾਰੇ, ਰੱਬ ਅਲ ਇਸ਼ਾਰਾ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭੇ ਤਾਰੇ। ਇਹ ਮੋਹਨ ਉਹ ਬੰਦਾ ਗਈ, ਉਹਦਾ ਪਰਿਵਾਰ ਹੋ ਤਾਰਿਆ ਜਹਾਨ ਲਹਿਆ ਬਿਮਾਨ, ਜਿੰਨੀ ਦਰਸ਼ਨ ਪਾਇਆ ਉਸ ਮੋਹਨ ਦਾ, ਜਿੰਨੀ ਦਰਸ਼ਨ ਪਾਇਆ ਤਾਰਿਆ ਜਹਾਨ ਲਹਿਆ ਬਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਹਿਆ। ਵੀ ਉਸ ਮੋਹਨ ਨੇ ਜਿਹੜਾ ਕਿ ਧਨ ਕਹਿ ਦੇਣਾ, ਤਿੰਨ ਜਮ ਨੇੜ ਨਾ ਆਇਆ, ਹੁਣ ਧਨ ਕਿਹਨੂੰ ਕਹਿਣਾ ਹੈ? ਦੇਖ ਉਹਨਾਂ ਦਾ ਬਾਪ ਕੀ ਔਰ ਗੁਰੂ ਕਹਿ ਰਿਹਾ ਮਹੱਲਾ ਪੰਜਾਇਓ ਚੌਥਾ, ਵੀ ਧਨ ਕਿਹਨੂੰ ਕਹਿਣਾ? ਸਭ ਧਨ ਕਹਾ ਗੁਰ ਸਤ ਗੁਰੂ, ਜਿਤ ਮੇਰ ਹਰ ਪੜਦਾ ਕੱਜਿਆ, ਸਭ ਧਨ ਗੁਰ ਸਤ ਤਨ ਕਿਹਨੂੰ ਕਿਹਾ? ਅਗਲੀ ਲਾਈਨ ਦਾ ਆ ਗਈ ਆ ਨਿਚੋੜ, ਹੁਣ ਆ ਪਟਾਕਾ ਪੈਣ ਲੱਗਾ ਸਾਰੇ ਸ਼ਬਦ ਦਾ, ਵੀ ਇਹ ਸਾਰਾ ਸ਼ਬਦ ਕਿਹਦੇ ਲਈ ਲਿਖੇ ਆ? ਬੇਅੰਤ ਗੁਣ ਤੇਰੇ ਕਥੇ ਨ ਜਾਈ, ਬੇਅੰਤ ਗੁਣ ਤੇਰੇ ਕਥੇ ਨ ਜਾਈ, ਇਹ ਸਤਿਗੁਰ ਪੁਰਖ ਮੁਰਾਰੇ, ਸਤਿਗੁਰ ਪੁਰਖ ਮੁਰਾਰੇ। ਸਾਰਾ ਸ਼ਬਦ ਸਤਿਗੁਰ ਹੈ, ਮਹਾਨ ਸਾਡਾ ਸਤਿਗੁਰ ਹੈ।
ਸਤਿਗੁਰ ਪੁਰਖ ਮੁਰਾਰੇ,
ਵਾਹ ਵਾਹ,
ਸਤਿਗੁਰ ਪੁਰਖ ਮੁਰਾਰੇ, ਤੇ ਜਿੰਨੀ ਤੁਧ ਨੂੰ ਧਨ ਕਹਿ, ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ, ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ, ਨੇੜ ਨਾ ਆਇਆ ਜਮ ਨੇੜ ਨਾ ਆਇਆ, ਸਭ ਧਨ ਕਹੋ ਗੁਰ ਸਤਿਗੁਰੂ, ਸਭ ਧਨ ਕਹੋ ਗੁਰ ਸਤਿਗੁਰੂ, ਜਿੰਨੀ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜੇ ਨਾ ਆਇਆ, ਬੇਅੰਤ ਗੁਣ ਤੇਰੇ ਕਥੇ ਨਾ ਜਾਈ, ਸਤਿਗੁਰ ਪੁਰਖ ਮੁਰਾਰੇ, ਸਤਿਗੁਰ ਪੁਰਖ ਮੁਰਾਰੇ, ਹੇ ਬਿਨਵੰਤੇ ਨਾ ਲਗ ਤਰਿਆ ਸੰਸਾਰੇ, ਜਿੱਥੇ ਜਿੰਦ ਲੱਗ ਤਰਿਆ
ਆਵੈ ਕ੍ਰਿਸ਼ਨ ਸਦਾ ਮੋਹਨ ਕ੍ਰਿਸ਼ਨ ਦਾ ਨਾਮ ਗੁਰੂ ਰਾਮਦਾਸ ਸਾਹਿਬ ਦੇ ਕ੍ਰਿਸ਼ਨ ਸਦਾ ਅਵਤਾਰੀ ਰੂਪ ਦਾ ਕਿਤ ਲੱਗ ਤਰੇ ਸੰਸਾਰ ਕ੍ਰਿਸ਼ਨ ਮਹਾਰਾਜ ਤਾਂ ਸਦਾ ਹੀ ਆਉਂਦੇ ਜਾਂਦੇ ਹੈ ਮੁਕਤੀ ਨੂੰ ਸਮਝ ਗਿਆ ਸੀ ਬੜਾ ਪਰਾ ਗਿਆਨੀ ਬੰਦਾ ਸੀ ਗੀਤਾ 'ਚ ਸਮਝ ਗਿਆ ਸੀ ਪਰ ਮੁਕਤ ਨਹੀਂ ਉਹਦੀ ਹੋਈ ਗੁਰੂ ਰਾਮਦਾਸ ਸਾਹਿਬ ਲਿਖਦੇ ਬਾਣੀ ਕ੍ਰਿਸ਼ਨ ਸਦਾ ਅਵਤਾਰੀ ਕਹਿੰਦੇ ਆਉਂਦਾ ਜਾਂਦਾ ਰਹਿੰਦਾ ਹੁਣ ਵੀ ਹੈ ਪਿੱਛੇ ਵੀ ਸੀ ਯੁੱਗਾਂ ਤੋਂ ਉਹਦੀ ਮੁਕਤੀ ਨਹੀਂ ਹੋਈ ਆਉਂਦਾ ਆਪਣੇ ਕੰਮ ਕਰਨ ਲਈ ਕ੍ਰਿਸ਼ਨ ਸਦਾ ਅਵਤਾਰੀ ਰੂਹ ਦਾ ਕਿਤ ਲੱਗ ਤਰੇ ਸੰਸਾਰਾ ਸੰਸਾਰਾ ਕਿਹਦੇ ਲੱਗ ਤਰੇ ਸੰਸਾਰਾ ਐ ਸਤਪੁਰਖ ਦੇ ਨਾਲ ਤਰੇਗਾ ਬੇਅੰਤ ਗੁਣ ਕਥੇ ਨਾ ਜਾਈ ਬੇਅੰਤ ਗੁਣ ਤੇਰੇ ਕਥੇ ਨਾ ਜਾਈ ਸਤਿਗੁਰ ਪੁਰਖ ਮੁਰਾਰੇ ਸਤਿਗੁਰ ਪੁਰਖ ਮੁਰਾਰੇ ਇਹ ਬਿਨਵੰਤ ਨਾ ਲੱਗ ਤਰਿਆ ਸੰਸਾਰੇ ਸਤਿਗੁਰ ਦੇ ਲੜ ਲੱਗ ਹੁਣ ਜੇ ਗੁਰੂ ਗ੍ਰੰਥ ਸਾਹਿਬ ਨੂੰ ਕਹਿਤਾ ਧੰਨ ਧੰਨ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਉਹਦੇ ਨਾਲ ਲੱਗ ਕੇ ਤਰ ਜਾਓਗੇ ਕਿੱਡੀ ਅਗਿਆਨਤਾ ਹੈ ਬਾਣੀ ਕਹਿੰਦੀ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਅਸੀਂ ਕਿਤਾਬ ਨੂੰ ਅਵਿਨਾਸੀ ਪੁਰਖ ਬਣਾਉਂਦੇ ਇਹੋ ਭੁੱਲ ਸਿੱਖਾਂ 'ਚ ਪਿਆਰ ਨਾ ਹੋ ਰਹੀ ਹੈ ਸਤਿਕਾਰ ਨਾ ਹੋ ਰਹੀ ਕਿਉਂਕਿ ਉਹਨਾਂ ਨੂੰ ਹਾਲੀ ਬਾਣੀ ਦਾ ਇੰਨਾ ਪਤਾ ਨਹੀਂ ਤੁਹਾਨੂੰ ਦੱਸਿਆ ਨੇ ਨਾ ਗੰਜੇ ਦਾ ਗੰਜੇ ਨੂੰ ਨਹੀਂ ਪਤਾ ਕਿੱਥੇ ਤੱਕ ਮੂੰਹ ਧੋਣਾ ਔਰ ਅੰਧਾ ਮਾਰੇ ਅੰਨੀ ਨੂੰ ਕਸੁੰਨ ਵੱਜੇ ਥੰਮੀ ਨੂੰ ਅੰਧਾ ਆਗੂ ਸਾਥ ਮਹਾਵੇ ਅੰਧਾ ਕੂੜੀ ਕੂੜੀ ਗਾਵੈ ਅੰਦਰੋਂ ਅੰਧਾ ਬਾਹਰੋਂ ਅੰਧਾ ਗਿਆਨ ਵੱਲੋਂ ਹੱਥ ਇੰਨਾ ਤੰਗ ਹੈ ਸਿੱਖ ਕੌਮ ਦਾ ਵੀ ਬਾਬੇ ਨਾਨਕ ਨੇ ਸਾਫ਼ ਲਿਖ ਦਿੱਤਾ ਵੀ ਸਿੱਖ ਅਜਾਏ ਇਹ ਕੀ ਹੋ ਰਿਹਾ ਹੈ ਇਹ ਪਹਿਲਾਂ ਬਾਹਮਣਾਂ ਵਾਲੀ ਲਿਖਿਆ ਸੀ ਮਹਾਰਾਜ ਨੇ ਪਰ ਇਸ ਵੇਲੇ ਸਿੱਖੀ 'ਤੇ ਵਰ ਰਿਹਾ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ ਅਸੀਂ ਸੰਭਲੀਏ ਸਾਥੋਂ ਉਹ ਬੁੱਤ ਪ੍ਰਸਤੀ ਕਰਾਈ ਜਾ ਰਹੀ ਹੈ ਜਿਹੜਾ ਕਿ ਦੁਨੀਆਂ ਦੀਆਂ ਬੁੱਤ ਪ੍ਰਸਤ ਜਿਹੜੇ ਲੋਕ ਕਰਦੇ ਉਹਨਾਂ ਨੂੰ ਵੀ ਮਾਤ ਕਰਕੇ ਸਾਡੇ ਸਿੱਖ ਕਿਸ ਤਰ੍ਹਾਂ ਪੋਥੀ ਦਾ ਐਡਾ ਅਦਬ ਵੀ ਪੋਥੀ ਪਰਮੇਸ਼ਰ ਦਾ ਥਾਂ ਹੈ ਉਹ ਕੁਐਸਚਨ ਮਾਰਕ ਹੈ ਹਿੰਦੂਆਂ ਲਈ ਸੀ ਸਾਡੇ ਲਈ ਹੈ ਸਾਧ ਸੰਗੇ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਜਦੋਂ ਅੰਦਰ ਸਤਿਗੁਰ ਦੇ ਸੰਗ ਦੇ ਨਾਲ ਨਾਮ ਜਪਦਾ ਉਦੋਂ ਆ ਸਾਰੇ ਸ਼ਬਦ ਆਉਂਦੇ ਆ ਉਹਨੂੰ ਅੰਤਰੇ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼ ਕਭੂ ਸਾਧ ਸੰਗਤ 'ਤੇ ਪਾਵੈ ਉਸ ਉੱਥੇ ਜਾ ਕੇ ਸਾਰੇ ਸ਼ਬਦ ਹੈ ਪੋਥੀ ਪਰਮੇਸ਼ਰ ਕਾ ਥਾਨ ਕੁਐਸਚਨ ਮਾਰਕ ਹੈ ਉਹਦੇ ਲਈ ਅੱਗੇ ਆ ਨਿਮਖ ਨਾ ਵਿਸ ਸਾਧ ਗਾਵੇ ਗੁਣ ਗੋਬਿੰਦ ਇੱਕ ਅਖੀਰਲੀ ਤੁੱਕ ਆਉਂਦੀ ਹੈ ਖਿੰਨ ਪਾਲ ਹੁਣ ਦੇਖਿਓ ਤੁਸੀਂ ਇਹ ਪੋਥੀ ਲਈ ਇੱਕ ਥਾਂ ਕਹਿੰਦੇ ਲਈ ਹੈ ਖਿੰਨ ਪਾਲ ਬਿਸਰ ਨਹੀਂ ਮੇਰੇ ਕਰਤੇ ਇਹ ਨਾਨਕ ਮੰਗੇ ਦਾ ਅਖੀਰਲਾ ਸ਼ਬਦ ਦੀ ਲਾਈਨ ਪੋਥੀ ਹਿੰਦੂਆਂ ਲਈ ਸੀ ਅਸੀਂ ਹੈਰਾਨ ਰਹਿ ਗਏ ਵੀ ਇਹ ਪੋਥੀ ਪਰਮੇਸ਼ਰ ਦੇ ਥਾਨ ਕਰਕੇ ਸਾਰੇ ਭਿੰਡਰਾਂ ਵਾਲਿਆਂ ਨੂੰ ਔਰ ਇਹਨਾਂ ਨੂੰ ਸਾਰਿਆਂ ਨੂੰ ਇੰਨਾ ਹੀ ਦਾਦਬ ਕਰਦੇ ਹੈ ਅਸੀਂ ਵੀ ਇਹ ਪਰਮੇਸ਼ਰ ਦਾ ਥਾਨ ਹੈ ਅਸੀਂ ਜਿਸ ਵੇਲੇ ਸਾਰੀ ਕਾਢ ਕੱਢੀ ਵੀ ਇਹ ਤਾਂ ਕੁਐਸਚਨ ਮਾਰਕ ਹੈ ਅਤੇ ਸਾਡੇ ਲਈ ਪੂਰਨ ਬ੍ਰਹਮ ਗਿਆਨ ਹੈ ਪਰ ਇਹਦੇ ਸਾਰੇ ਸ਼ਬਦ ਦੇਖੋ ਇਹਦੀ ਕਿਸੇ ਪੋਥੀ ਦੀ ਇੱਦਾਂ ਪਰਮੇਸ਼ਰਾਂ ਨੂੰ ਪੂਜਾ ਕਰਨ ਦਾ ਹੁਕਮ ਨਹੀਂ ਹੈ ਉੱਥੇ ਹੈ ਖਿੰਨ ਭਲ ਵਿਸਰ ਨਹੀਂ ਮੇਰੇ ਕਰਤੇ ਨਾਮ ਜਪਣਾ ਹੈ ਇਹ ਨਾਨਕ ਮੰਗੇ ਦਾਨ ਪੋਥੀ ਅਸੀਂ ਪੋਥੀ ਨੂੰ ਸੈਂਚੀਆਂ ਲੈਣ ਗਏ ਸੀਸਗੰਜ ਗੁਰਦੁਆਰੇ ਬਹੁਤ ਗਰਮੀ ਸੀ ਅਤੇ ਮੈਂ ਅਤੇ ਮੇਰਾ ਸਾਥੀ ਅਸੀਂ ਜਦੋਂ ਪੋਥੀਆਂ ਲੈ ਕੇ ਗਏ ਤਾਂ ਮੈਂ ਤਾਂ ਜ਼ਰਾ ਬਾਹਰ ਖੜ੍ਹਾ ਸੀ ਉਹ ਅੰਦਰ ਜਾ ਕੇ ਅਤੇ ਅੱਗੇ ਬੀਬੀ ਸੀ ਵੇਚਣ ਵਾਲੀ ਇੱਕ ਅਤੇ ਉਹ ਬੀਬੀ ਨਾ ਪੋਥੀ ਸੈਂਚੀਆਂ ਕੱਢ ਕੇ ਆਲੇ ਦੁਆਲੇ ਉਹ ਲਗੋਟਿਆਂ ਨੂੰ ਤਣੀਆਂ ਜੀਆਂ ਬੰਨ ਕੇ ਨਾ ਗਲਾਫ ਚਾੜੇ ਸੀ ਪੋਥੀ ਦੇ ਉੱਤੇ ਹਾਲਾਂਕਿ ਜੇਲ੍ਹ ਧੁੰਦੀ ਹੈ ਬੜੀ ਸੋਹਣੀ ਮਜ਼ਬੂਤ ਉੱਥੇ ਉਹ ਪੋਥੀ ਦੇ ਉੱਤੇ ਗਲਾਫ ਸਾਰਾ ਉਹ ਕੱਢ ਕੇ ਲਿਆ ਕੇ ਨਾ ਕਹਿੰਦੇ ਲਓ ਭਾਈ ਸਾਹਿਬ ਜੀ ਇਹ ਇੱਕੋ ਹੀ ਪੀਸ ਰਹਿ ਗਿਆ ਬਾਕੀ ਅਸੀਂ ਅੰਮ੍ਰਿਤਸਰ ਹੋਰ ਮੰਗਾਵਾਂਗੇ ਪੋਥੀਆਂ ਇੱਥੇ ਹੋਰ ਹੈ ਨਹੀਂ ਉਹ ਪਰਮਜੀਤ ਐਸਾ ਉਹ ਜਦੋਂ ਲਿਆ ਹੱਥ ਆਇਆ ਮੈਨੂੰ ਕਹਿੰਦਾ ਪਿਤਾ ਜੀ ਹੋ ਰਿਹਾ ਤੁਹਾਨੂੰ ਦੱਸਾਂ ਆਹ ਦੇਖੋ ਇੰਨੀ ਠੰਡੀ ਪੋਥੀ ਉਹ ਇੰਨੀ ਗਰਮੀ 'ਚ ਉਹ ਐਂ ਠੰਡੀ ਜਿੱਦਾਂ ਫਰਿੱਜ ਦੇ ਉਸ ਖਾਨੇ 'ਚੋਂ ਕੱਢੀ ਹੁੰਦੀ ਉਹ ਕਹਿੰਦਾ ਬੀਬੀ ਇਹ ਪੋਥੀ ਇੰਨੀ ਠੰਡੀ ਕਿੱਦਾਂ ਕਹਿੰਦੀ ਭਾਈ ਸਾਹਿਬ ਜੀ ਰੋਣ ਲੱਗ ਪਈ ਸੱਚੀ, ਕਹਿੰਦੀ ਸਾਨੂੰ ਤਾਂ ਨੌਕਰੀਆਂ ਕੱਢ ਦੇਣਗੇ, ਪਿੰਡਰਾਂ ਵਾਲੇ ਜਥਿਆਂ ਦਾ ਹੁਕਮ ਹੈ ਵੀ ਜਿਹੜੀਆਂ ਪੋਥੀਆਂ ਹੈ ਨਾ ਉਹ ਏਅਰ ਕੰਡੀਸ਼ਨ ਦੇ ਵਿੱਚ ਰੱਖੋ।
ਹਾਂ ਹੁਣ ਦੀ ਗੱਲ ਹੈ ਭਾਈ ਸਾਹਿਬ ਜੀ, ਹੱਸਣ ਦੀ ਗੱਲ ਨਹੀਂ, ਰੋਣ ਦੀ ਗੱਲ ਹੈ ਸਾਰੀ ਸਿੱਖੀ ਦੇ, ਤਾਂ ਸਾਡੇ ਗੱਲ ਆ ਸਾਰਾ ਕੁਝ ਨਾ ਉਹ ਇਹ ਜੀ ਏ ਸੀ 'ਚ ਰੱਖਣ ਦਾ ਹੁਕਮ ਹੈ। ਆਹ ਦੇਖੋ ਤੁਹਾਨੂੰ ਦਿਖਾਲਦਾ ਇਹ ਤਾਂ ਪੋਥੀ ਇੱਕ ਹੈ, ਅਸੀਂ ਸਾਰੀਆਂ ਪੋਥੀਆਂ ਜਿੰਨੀਆਂ ਹੁੰਦੀਆਂ ਨਾ ਉੱਤੇ ਗਲਾਫ ਚਾੜ ਕੇ ਸਾਰਾ ਕੁਛ ਉਹਨਾਂ ਨੂੰ ਏਅਰ ਕੰਡੀਸ਼ਨ 'ਚ ਰੱਖੀਦਾ, ਕਿਉਂਕਿ ਉਹ ਪੋਥੀ ਪਰਮੇਸ਼ਰ ਦਾ ਥਾਂ, ਉਹਨਾਂ ਨੂੰ ਪਾਲਾ ਲੱਗਦਾ ਸਾਰਾ। ਤਦੇ ਤੇ ਸਾਰੇ ਜਿੰਨੇ ਵੀ ਭਾਈ ਸਾਹਿਬ ਜੀ ਹੈਰਾਨਗੀ ਦੀਆਂ ਗੱਲਾਂ ਹੁਣ ਇੰਟਲੈਕਚੁਅਲ ਬੰਦਿਆਂ 'ਚ ਇਹ ਚੀਜ਼ ਉੱਠ ਪਈ ਹੈ। ਪਹਿਲਾਂ ਕੋਈ ਵੀ ਮਾੜਾ ਜਿਹਾ ਬੇਅਦਬੀ ਦਾ ਲਫ਼ਜ਼ ਕਰਦਾ ਸੀ ਅਖਬਾਰਾਂ 'ਚ ਛਪ ਜਾਂਦਾ ਸੀ, ਕਿਸੇ ਦੇ ਅਗੇਂਸਟ ਕੋਈ ਕਹਿ ਨਹੀਂ ਸੀ ਸਕਦਾ, ਪਰ ਕੋਈ ਐਸਾ ਭਾਣਾ ਵਰਤਿਆ ਹੁਣ ਸਹਾਰਨ ਲੱਗ ਪਈ ਦੁਨੀਆ। ਉਹ ਕਿਸੇ ਇੱਕ ਹਿੰਦੂ ਜਾਰਾ ਬੈਠਾ ਸੀ, ਦੂਸਰਾ ਉਹ ਕਿਸੇ ਸਿੱਖ ਨੂੰ ਪੁੱਛ ਬੈਠਾ ਵਿਚਾਰੇ ਨੂੰ, ਜੀ ਤੁਹਾਡਾ ਗ੍ਰੰਥ ਸਾਹਿਬ ਤੁਸੀਂ ਬੜੀ ਇੱਜ਼ਤ ਕਰਦੇ ਹੋ, ਕਹਿੰਦੇ ਜੀ ਤੁਸੀਂ ਉੱਧਰ ਕੈਲਗਿਰੀ ਵਾਲੀ ਜਿਹੜਾ ਗ੍ਰੰਥ ਸਾਹਿਬ ਰੱਖਦੇ ਹੋ ਉੱਥੇ ਤਾਂ ਬਹੁਤ ਸੁਣੋ ਪੈਂਦੀ ਹੈ। ਤੁਸੀਂ ਕਹਿੰਦੇ ਅਸੀਂ ਉੱਥੇ ਪੂਰੇ ਗਰਮ ਰੁਮਾਲੇ ਦੇ ਕੇ ਪਲੰਘ ਦੇ ਉੱਤੇ ਔਰ ਉੱਥੋਂ ਬਾਅਦ ਅਸੀਂ ਏਅਰ ਕੰਡੀਸ਼ਨ ਛੱਡ ਦੇਈਦਾ ਉਹ ਗਰਮ ਹਵਾ। ਕਹਿੰਦੀ ਅੱਛਾ ਜੀ ਬਹੁਤ ਸੁਣੋ ਪਏ, ਫਿਰ ਕੀ ਕਰਦੇ ਹੋ? ਉਹ ਉਪਰਾਲਾ ਦੱਸੀ ਚਲੀ ਜੀ ਅਸੀਂ ਹੋਰ ਗਰਮ ਕਰ ਦਿੰਦੇ ਕਮਰੇ ਵੀ ਸਾਰੇ। ਕਹਿੰਦੀ ਉਹ ਜੇ ਰਾਤ ਨੂੰ ਬਹੁਤ ਹੀ ਠੰਡ ਹੋ ਜਾਏ ਉਹ ਹਿੰਦੂ ਹੱਟੇ ਨਾ ਉਹਨੂੰ ਪੁੱਛਣ, ਉਹ ਐਡੇ ਵੈਰੀ ਉਹਨਾਂ ਲੋਕਾਂ ਦੇ। ਉਹ ਕੱਟੜ ਸਿੰਘ ਕਹਿਣ ਲੱਗਾ ਫਿਰ ਤੁਹਾਡੀ ਗੀਤਾ ਨਾਲ ਸਵਾਲ ਦੇ ਦੀ ਨਿੱਘੇ ਹੋਣ ਨੂੰ, ਉਹ ਵਿਚਾਰਾ ਚੁੱਪ ਕਰਕੇ ਪਲਾ ਚੱਲ ਗਿਆ। ਐਡੀ ਐਡੀ ਬੁੱਤ ਪ੍ਰਸਤੀ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਜਾ ਕੇ ਦੇਖ ਲਓ ਪਲੰਘਾਂ ਦੇ ਉੱਤੇ ਸਵਾਇਆ ਜਾ ਰਿਹਾ, ਉੱਤੇ ਪੱਖੇ ਗਰਮੀਆਂ ਨੂੰ ਉੱਤੇ ਪੱਖਾ ਚੱਲ ਰਿਹਾ। ਓਏ ਬੁੱਤ ਪ੍ਰਸਤੀ ਤੂੰ, ਪਤਾ ਨਹੀਂ ਸਿੱਖ ਕੌਮ ਨੂੰ ਕਿੱਦਣ ਹੋਸ਼ ਆਏਗੀ। ਹੁਣ ਸ਼ਬਦਾਂ ਰਾਹੀਂ ਜਦੋਂ ਅਸੀਂ ਆ ਕੱਢਣ ਲੱਗੇ ਹਾਂ ਫਿਰ ਦੁਨੀਆ ਕੁਛ ਠੱਲ ਪਾਉਣ ਲੱਗੀ ਵੀ ਪੋਥੀ ਪਰਮੇਸ਼ਰ ਕਾ ਥਾਨ ਕੁਐਸਚਨ ਮਾਰਕ ਹੈ ਸਾਡੇ ਲਈ, ਉਹ ਚੀਜ਼ ਹੈ ਖਿੰਨ ਭਲ ਵਿਸਰ ਨਹੀਂ ਮੇਰੇ ਕਰਤੇ ਇਹ ਨਾਨਕ ਮੰਗੇ ਦਾਨ, ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਅਸੀਂ ਉਹ ਅੰਦਰਲੀ ਸਟੇਜ ਰਹਿਣੀ ਹੈ ਜਿੱਥੇ ਆਣ ਕੇ ਆ ਮੋਹਨ ਨੂੰ ਭੁੱਲ ਗਏ ਹੈ। ਸਾਡਾ ਮੋਹਨ ਕੀ ਹੈ? ਦਿਨ ਰਾਤੀ ਨਹੀਂ ਮੇਰੇ ਕਰਤੇ ਖਿੰਨ ਪਲ ਵਿਸਰ ਨਹੀਂ ਮੇਰੇ ਕਰਤੇ ਇਹ ਨਾਨਕ ਮੰਗੇ ਦਾਨ, ਇਹ ਨਾਨਕ ਮੰਗੇ ਇਹ ਪੋਥੀ ਪਰਮੇਸ਼ਰ ਕਾ ਦਾਨ, ਪੋਥੀ ਪਰਮੇਸ਼ਰ ਇਹ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਸਾਧ ਸੰਗੇ ਗਾਵੇ ਗੁਣ ਗੋਬਿੰਦ ਬ੍ਰਹਮ ਗਿਆਨ। ਗਿਆਨ ਗੁਰੂ ਆਤਮ ਉਪਦੇਸੋ ਗਿਆਨ ਗੁਰੂ, ਉਹ ਚਲੋ ਦਸਮ ਪਾਤਸ਼ਾਹ ਦੀ ਗੱਲ ਸੁਣ ਲਓ। ਦਸਮ ਪਾਤਸ਼ਾਹ ਕਹਿੰਦਾ ਗਿਆਨ ਗੁਰੂ ਆਤਮ, ਇਹਨੂੰ ਗਿਆਨ ਗੁਰੂ ਹੈ ਸਾਡਾ, ਰੈਫਰੈਂਸ ਬੁੱਕ ਹੈ ਗਿਆਨ ਲੈਣਾ। ਕਿਉਂ? ਜੈਸੀ ਤੈਸੜਾ ਕਰੀ ਗਿਆਨ ਲਾਲੋ, ਅਸੀਂ ਲਾਲੋ ਦਾ ਵੀ ਪੁਆੜਾ ਮੁਕਾ ਦਈਏ। ਲਾਲੋ ਕੋਈ ਭਗਤ ਨਹੀਂ ਹੋਇਆ, ਕੋਈ ਲਾਲੋ ਤਰਖਾਣ ਨਹੀਂ ਹੋਇਆ ਜਿਹਦੇ ਲਈ ਇਹ ਸ਼ਬਦ ਲਿਖਿਆ। ਉਹ ਸਾਰੀ ਬਾਣੀ 'ਚ ਵੇ ਲਾਲੋ ਪਹਿਲੇ ਪੈਰੇ 'ਚ ਆਉਂਦਾ, ਅਗਲੇ 'ਚ ਹੋਰ ਹੀ ਕਾਫੀ ਆ ਬਦਲ ਗਏ ਆ। ਇਹ ਲਾਲੋ ਹੁੰਦਾ ਹੈ ਅਖੀਰ 'ਤੇ ਦੋ ਤਿੰਨ ਲਫ਼ਜ਼ ਐਸੇ ਆਏ ਜਿੱਦਾਂ ਮੇਰੇ ਰਾਮ ਰਾਜੇ ਰਾਮ ਰਾਇਆ ਫਲਾਨੇ, ਇਹ ਲਫ਼ਜ਼ ਸਿਰਫ ਕਵਿਤਾ ਬਣਾਉਣ ਲਈ ਹੁੰਦੇ ਆ, ਕਾਫੀ ਇਹਨਾਂ ਨੇ ਲਾਲੋ ਦੀ ਕਹਾਣੀ ਬਣਾ ਦਿੱਤੀ। ਅਸੀਂ ਬੜੇ ਚੱਕਰਦੇ ਸੀ ਇਹਦੇ ਮਗਰ, ਹਾਰ ਕੇ ਸਾਨੂੰ ਫਿਰ ਸ਼ਾਹ ਮੁਹੰਮਦ ਦੇ ਕਿੱਸੇ ਦੇ ਵਿੱਚੋਂ ਇਹ ਚੀਜ਼ ਲੱਭੀ। ਉਹਨੇ ਕਿਹਾ ਨਹੀਂ, ਉਹਨੇ ਵੀ ਅਖੀਰ 'ਤੇ ਲਫ਼ਜ਼ ਐਸੇ ਵਰਤੇ ਹੈ, ਆ ਮੀਆਂ ਆ ਰਾਮ ਰਾਮ ਰਾਜੇ ਆ, ਇਹਨਾਂ ਲਫ਼ਜ਼ਾਂ ਦੇ ਮਤਲਬ ਕੋਈ ਨਹੀਂ ਹੁੰਦੇ। ਦੋ ਢਾਈ ਲਫ਼ਜ਼ ਐਸੇ ਕਵਿਤਾ 'ਚ ਪਾਏ ਜਾਂਦੇ ਆ ਜਿਹਨਾਂ ਦਾ ਮਤਲਬ ਕੋਈ ਨਹੀਂ ਹੁੰਦਾ। ਹੁਣ ਉਹਨੇ ਲਿਖਿਆ ਵੀਰ ਸਿੰਘ ਮਾਰਿਆ ਡਾਹ ਤੋਪਾ ਨਹੀਂ ਛੱਡਿਆ ਸਾਧ ਅਤੇ ਸੰਤ ਮੀਆਂ। ਹੁਣ ਮੀਆਂ ਦਾ ਕੋਈ ਮਤਲਬ ਹੈ? ਇੱਦਾਂ ਹੀ ਲਾਲੋ ਹੈ, ਇੱਦਾਂ ਹੀ ਰਾਮ ਰਾਜੇ, ਉਹ ਸਾਰਾ ਉਹ ਸਾਰੀਆਂ ਕਹਾਣੀਆਂ ਦਾ ਹੀ ਪੱਠਾ ਬੈਠ ਗਿਆ। ਜਦੋਂ ਕਿਹਾ ਲਾਲੋ ਦਾ ਨਾਂ ਹੁੰਦਾ ਤਾਂ ਕਿਤੇ ਗੁਰਬਾਣੀ 'ਚ ਵੀ ਆ ਜਾਂਦਾ ਜਾਂ ਕਿਤੇ ਹੋਰ, ਇੰਨਾ ਉਹਦੀ ਕਿਸ਼ਤੀ ਮਸ਼ਹੂਰ ਕੀਤੀ ਗੁਰੂ ਨਾਨਕ ਉਹਦੇ ਕਰ ਰਹੇ
ਫਿਰ ਲਾਲੋ ਜਦੋਂ ਉੱਥੇ ਲੋਥਾਂ 'ਤੇ ਲੋਥਾਂ ਚੜ੍ਹ ਗਈਆਂ, ਬਾਬਰ ਆਇਆ, ਫਿਰ ਲਾਲੋ ਨੂੰ ਬਾਬਰ 'ਤੇ ਲਿਖਿਆ, ਦੇਖੋ ਜੀ ਆਹ ਲਾਲੋ ਆਹ ਕੀ ਰਾਤੋ ਰਾਤ ਹੋ ਗਿਆ। ਤੋ ਲਾਲੋ ਕੋਲ ਜਾ ਕੇ ਠਹਿਰਦੇ ਸੀ, ਉੱਧਰ ਉਹਨੂੰ ਜਿਹੜਾ ਸੀ ਸ਼ਾਹੂ ਜਿਹੜਾ ਪੂੜੀਆਂ 'ਚੋਂ ਲਹੂ ਲੂ ਕੱਢਣਾ ਸਾਰਾ ਕੁਛ, ਉਹ ਸਾਰਾ ਐਸੀ ਬੜੀ ਜਿੱਦਾਂ ਸੱਜਣ ਠੱਗ ਦੀ ਕਹਾਣੀ, ਸੱਜਣ ਸਤਿਗੁਰ ਪੁਰਖ ਨਿਕਲਿਆ। ਇਸ ਕਰਕੇ ਇਹ ਕਹਾਣੀਆਂ ਸਾਰੀਆਂ ਲਾਲੋ ਦੇ ਅਸੀਂ ਬੜੇ ਪਿੱਛੇ ਪਏ ਸੀ ਵੀ ਇਹ ਸਹਿਰ ਜਿਹੜੇ ਲਾਲੋ ਵਾਲੀ ਫੈਮਲੀਆਂ ਆ ਉਹ ਲਾਲੋ ਨੂੰ ਹੀ ਪ੍ਰਦਾਨ ਕਰੀ ਜਾਂਦੀਆਂ। ਦੇਖੋ ਜੀ ਗੁਰੂ ਨਾਨਕ ਹੈ ਉਹ ਲਾਲੋ, ਇੱਥੇ ਤਾਂ ਸਾਰੇ ਸਿੰਘ ਇਕੱਠੇ ਰਹਿੰਦੇ ਸੀ, ਸਾਡੀ ਤਾਂ ਜਾਤ ਪਾਤ ਗੁਰੂ ਸਤਿਗੁਰ ਹੈ, ਕੋਈ ਸਾਡੀ ਜਾਤ ਪਾਤ ਨਹੀਂ, ਖੰਡੇ ਬਾਟੇ ਦੀ ਪਾਓ ਲੈ ਲਈ ਸਾਡੇ, ਅਸੀਂ ਗੁਰੂ ਕੇ ਸਿੰਘ ਹੈ, ਕਈ ਕਿਤੇ ਹੈ ਇਹ ਆਪ ਜਿਹੜੀ ਜਿਹੜੇ ਵੀ ਕੋਈ ਲਫ਼ਜ਼ ਹੋਣਗੇ ਨਾ ਆਹ ਬਾਬਾ ਆਨੰਦ ਸਿੰਘ ਨੂੰ ਆਪਣੇ ਵੱਲ ਖਿੱਚ ਲੈਣ, ਆਹ ਨਾਮ ਰਾਮ। ਇਸੇ ਕਰਕੇ ਸਾਡੀ ਸਿੱਖੀ 'ਚ ਫਰਕ ਪਈ, ਅਸੀਂ ਬਾਣੀ ਨੂੰ ਨਹੀਂ ਸਮਝਦੇ, ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚੇ ਅਗਰ ਐ ਸਤਿਗੁਰ ਦੇ ਅਸੀਂ ਸਾਰੇ ਬੱਚੇ ਹੈ, ਔਰ ਜਿਹਨਾਂ ਨੇ ਖੰਡੇ ਬਾਟੇ 'ਚ ਅੰਮ੍ਰਿਤ ਛਕ ਲਿਆ ਉਹ ਸਾਰੇ ਸਕੇ ਭਰਾ। ਇਸ ਕਰਕੇ ਜੇ ਉਹ ਵਿੱਚ ਵਿਤਕਰਾ ਕਰਦੇ ਉਹਨਾਂ ਨੂੰ ਦਰਗਾਹ 'ਚ ਲੇਖਾ ਦੇਣਾ ਪਏ, ਇਹ ਐਡਾ ਵੱਡਾ ਫਾਊਲ ਹੈ ਸਿੱਖੀ ਦੇ ਵਿੱਚ, ਜਿੱਦਾਂ ਖੇਡ 'ਚ ਫਾਊਲ ਹੁੰਦਾ, ਸਾਡੀ ਸਿੱਖੀ ਹੈ ਇਸ ਬ੍ਰਹਮ ਗਿਆਨ ਦੇ ਵਿੱਚ ਵੱਡਾ ਫਾਊਲ ਹੈ, ਜਿਹੜਾ ਜਾਤ ਪਾਤ 'ਚ ਪੈ ਜਾਣਾ, ਊਚ ਨੀਚ ਪੈ ਜਾਣਾ। ਇਸ ਕਰਕੇ ਜਿਹੜਾ ਲਾਲੋ ਲਫ਼ਜ਼ ਹੈ ਉੱਥੇ ਉਹ ਬਿਲਕੁਲ 100% ਕਲੀਅਰ ਹੈ, ਵੀ ਜਿੱਦਾਂ ਵੀਰ ਸਿੰਘ ਸੰਤ ਮਾਰਿਆ ਡਾਹ ਤੋਪਾਂ ਨੇ ਛੱਡਿਆ ਸਾਧ ਅਤੇ ਸੰਤ ਮੀਆਂ, ਇਹ ਕਵਿਤਾ ਦੀ ਚਾਲ ਹੈ, ਪਿੱਛੇ ਲਾਲੋ, ਕਈ ਵਾਰੀ ਮੇਰੇ ਲਾਲ ਜੀਓ, ਕਈ ਰਾਮ ਰਾਜਿਆ, ਕਈ ਸਭ ਕੁਛ ਪਿੱਛੇ ਆਉਂਦਾ, ਉਹਦਾ ਮਤਲਬ ਕੋਈ ਨਹੀਂ ਹੁੰਦਾ। ਇਸ ਕਰਕੇ ਜਿਹੜਾ ਲਾਲੋ ਹੈ ਉਹ ਕੋਈ ਬੰਦਾ ਨਹੀਂ ਹੈ। ਇੱਥੇ ਵੀ ਮਹਾਰਾਜ ਮੈਂ ਹੁਣ ਉਸ ਚੀਜ਼ ਦਾ ਲਾ ਰਿਹਾ ਹਾਂ ਵੀ ਜਿਹੜੀ ਹਰਿਮੰਦਰ ਹੈ, ਹਰਿਮੰਦਰ ਦੇ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਬਣਾਇਆ। ਅਸੀਂ ਕੱਲ੍ਹ ਦੱਸਿਆ ਸੀ ਵੀ ਦੋ ਹੀ ਅਸਥਾਨ ਸਾਂਭਣ ਵਾਲੇ ਹੈ, ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੇ ਉਹ ਬਾਹਰ ਬੈਠੇ ਹੈ ਇਸ ਸਕੇਅਰ ਤੋਂ ਬਾਹਰ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਦੂਸਰਾ ਮੰਜੀ ਸਾਹਿਬ ਅਸਥਾਨ, ਇਹ ਛੱਪੜ ਸੀ, ਇਹ ਇੱਥੇ ਤੱਕ ਪਰੂਫ ਮਿਲ ਚੁੱਕੇ ਹੈ। ਕਦੀ ਤੁਸੀਂ ਅਜਾਇਬ ਘਰ 'ਚ ਲਾਹੌਰ ਕਿਲ੍ਹੇ ਦੇ ਅਜਾਇਬ ਘਰ 'ਚ ਮੈਂ ਗਿਆ, ਔਰ ਉੱਥੋਂ ਬਾਅਦ ਹੁਣ ਤਾਂ ਉਹ ਫੋਟੋ ਅੰਮ੍ਰਿਤਸਰ ਦੇ ਅਜਾਇਬ ਘਰ 'ਚ ਵੀ ਹੈ, ਜਿੱਥੇ ਛੱਪੜ ਦਿਖਾਏ ਆ ਔਰ ਉਹਦੇ ਕੰਢੇ ਇੱਕ ਐਡਾ ਵੱਡਾ ਗ੍ਰੰਥ ਖੋਲ੍ਹੇ ਆ,
ਔਰ ਉਹ ਵੱਡਾ ਗ੍ਰੰਥ ਖੋਲ੍ਹ ਕੇ ਉਹਦਾ ਖੰਡ ਪਾਠ ਹੋ ਰਿਹਾ,
ਲਾਗੇ ਮਹਾਰਾਜਾ ਸ਼ੇਰ ਸਿੰਘ ਸੁਣ ਰਿਹਾ, ਅਤੇ ਮਹਾਰਾਜਾ ਖੜਕ ਸਿੰਘ ਜਿਹੜਾ ਪੁੱਤਰ ਸੀ ਔਰ ਮਹਾਰਾਜਾ ਰਣਜੀਤ ਸਿੰਘ ਇਹ ਖੰਡ ਪਾਠ ਸੁਣ ਰਹੇ ਨੇ। ਛੱਪੜੇ ਦੇ ਖੰਡੇ ਤਸਵੀਰ ਆ, ਹਾਲੀ ਤੱਕ ਉੱਥੇ ਔਰ ਲੱਗੀ, ਅੰਗਰੇਜ਼ਾਂ ਨੇ ਬਣਾਈ ਸੀ ਉਸ ਵੇਲੇ, ਉਹ ਉਸ ਵੇਲੇ ਹੈ ਵੀ ਇੱਥੇ ਛੱਪੜ ਸੀ, ਕੋਈ ਵਿੱਚ ਮੰਦਰ ਜਾਂ ਕੁਛ ਨਹੀਂ ਸੀ, ਛੱਪੜ ਦੇ ਕੰਢੇ ਖੰਡ ਪਾਠ ਕੀਤਾ ਮਹਾਰਾਜਾ, ਕਿਉਂਕਿ ਬਾਬਾ ਜਿਹੜਾ ਸ਼ਾਹਜ਼ਾਦਾ ਖੜਕ ਸਿੰਘ ਸੀ ਉਹ ਸਖਤ ਬਿਮਾਰ ਹੋ ਗਿਆ ਸੀ, ਇਹਨਾਂ ਉਦਾਸੀਆਂ ਨਾਲ ਮੰਦਰ ਵਾਲਿਆਂ ਨੇ ਕਿਹਾ, ਜਿਹਨਾਂ ਕੋਲ ਸੋਨਾ ਚਾੜਿਆ ਸੀ ਇੱਥੇ, ਉਹਨਾਂ ਨੇ ਕਿਹਾ ਮਹਾਰਾਜਾ ਸਾਹਿਬ ਇਹਦੇ ਨਿਵੇਤ ਖੰਡ ਪਾਠ ਕਰਾਓ ਤਾਂ ਇਹ ਰਾਜੀ ਹੋਣਾ। ਉੱਥੇ ਐਡਾ ਵੱਡਾ ਉਹਨਾਂ ਨਾਲ ਫਿਰ ਖੰਡ ਪਾਠ ਐਨ ਬੈਠੇ ਆ, ਔਰ ਉੱਧਰ ਸਾਹਿਬ ਸ਼ਾਹਜ਼ਾਦਾ ਬੈਠਾ, ਉੱਧਰ ਮਹਾਰਾਜਾ ਰਣਜੀਤ ਸਿੰਘ ਬੈਠਾ ਅਤੇ ਖੰਡ ਪਾਠ ਸੁਣ ਰਹੇ ਨੇ। ਫੋਟੋ ਉੱਥੇ ਕੋਈ ਹੋਰ ਆ ਚੀਜ਼ਾਂ ਨਹੀਂ ਹੈ, ਜਿੰਨਾ ਸਾਰਾ ਇਹ ਸਾਰਾ ਕੁਛ ਵਿੱਚ ਪਤਾ ਨਹੀਂ ਇਹ ਕੀ ਚੀਜ਼ ਹੋਈ ਹੈ, ਲੇਕਿਨ ਅਸਲ ਚੀਜ਼ ਹੈ ਵੀ ਮੰਜੀ ਸੀ ਇੱਥੇ, ਮੰਜੀ 'ਤੇ ਗੁਰੂ ਬੈਠ ਕੇ ਬਾਹਰ ਸਾਰੀ ਬਾਣੀ ਸਮਝਾਉਂਦੇ ਸੀ, ਜਿੱਦਾਂ ਸਤਿਗੁਰ ਕੀ ਬਾਣੀ ਰਾਮਦਾਸ ਸਾਹਿਬ ਸਿੱਖਾਂ ਨੂੰ ਪ੍ਰਬੋਧ ਕਰਦੇ, ਸਾਹਮਣੇ ਬੈਠ ਕੇ ਜਿੰਨੇ ਸ਼ਬਦ ਆਏ ਹੈ ਕੋਈ ਵੀ ਸ਼ਬਦ ਪੱਟ ਥੱਲੇ ਸੱਪ ਮਾਰ ਕੇ ਨਹੀਂ ਸੀ ਰੱਖਿਆ, ਸਾਧਾਂ ਵਾਂਗੂ ਵੀ ਭੇਦ ਨਹੀਂ ਸੀ ਦਿੰਦੇ, ਜੋ ਸ਼ਬਦ ਕਾਲ ਪੁਰਖਾਂ ਨੂੰ ਆਉਂਦਾ ਸੀ ਉਹ ਗੁਰਸਿੱਖਾਂ 'ਚ ਵਰਤਾਉਂਦੇ ਸੀ, ਉਹ ਲਿਖ ਰਹੇ ਨੇ ਸ਼ਬਦ 'ਚ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖ ਹਰ ਕਰਤਾ ਆਪ ਮੂੰਹੋਂ ਕਢਾਏ। ਇਸ ਕਰਕੇ ਜਿੰਨੇ ਵੀ ਸ਼ਬਦ ਆਏ ਆ ਸਤ ਸਿੰਘ ਆਪਣੀ ਸੰਗਤ ਨਾਲ ਸਾਂਝ ਕਰਦੇ ਸੀ। ਇਸ ਕਰਕੇ ਜਿਹੜੇ ਇਹ ਬਾਕੀ ਚੀਜ਼ਾਂ ਸਾਰੀਆਂ ਬਣੀਆਂ ਅਸੀਂ ਹੌਲੀ ਹੌਲੀ ਨੰਗੀ ਕਰਦੇ ਆ ਰਹੇ ਹਾਂ ਵੀ ਇਹ ਜਿਹੜਾ ਸ਼ਬਦ ਲਾਇਆ ਗੁਰੂ ਅਰਜਨ ਪਾਤਸ਼ਾਹ ਲਿਖਦੇ ਜੀ ਮੈਂ ਬੱਧੀ ਸੱਚ ਧਰਮਸਾਲ ਹਾਂ ਹੁਣ ਗੁਰਸਿੱਖਾਂ ਲਹਿੰਦਾ ਭਾਲਕ ਹੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲਾਗਾਂ ਪਾਏ ਜੀ। ਅਖੀਰਲੀ ਲਾਈਨ ਆ ਸ਼ਬਦ ਦੀ, ਪੰਨਾ 7374 ਅਤੇ ਸੀਰੀਅਲ ਨੰਬਰ 6 ਦੇ ਉੱਤੇ ਇਸ ਥਾਂ ਤੋਂ ਇਹ ਸੱਚ ਧਰਮਸਾਲ ਜੀ ਗੁਰੂ ਅਰਜਨ ਪਾਤਸ਼ਾਹ ਨੇ ਧਰਮਸਾਲ ਬਣਾਈ, ਉਹਦੇ ਨਾਲ ਸੱਚ ਲਿਖਦੇ ਨੇ ਮੈਂ ਬੱਧੀ ਸੱਚ ਧਰਮਸਾਲ ਹੈ। ਔਰ ਇਹਨਾਂ ਨਾਲ ਪਿਪਲੀ ਸਾਹਿਬ ਦਾ ਗੁਰਦੁਆਰਾ ਬਣਾ ਲਿਆ ਜੀ, ਇੱਥੇ ਸੰਗਤ ਪਹਿਲਾਂ ਆਉਂਦੀ ਸੀ ਕਾਬਲ ਤੋਂ ਅਤੇ ਪਿਪਲੀ ਸਾਹਿਬ ਠਹਿਰਦੀ ਸੀ ਉਹ ਖਾਲਸਾ ਕਾਲਜ ਦੇ ਉਰਲੇ ਬਸੇ, ਪਿਪਲੀ ਸਾਹਿਬ ਬੜਾ ਭਾਰਾ ਇਹਨਾਂ ਨਾਲ ਪੁਜਾਰੀਆਂ ਨਾਲ ਅੱਡਾ ਬਣਿਆ, ਇੱਥੇ ਗੁਰੂ ਅਰਜਨ ਪਾਤਸ਼ਾਹ ਸੰਗਤ ਆਉਂਦੀ ਸੀ, ਇੱਥੇ ਥਕਾਵਟ ਲਾਉਂਦੀ ਸੀ, ਰਾਤ ਰਹਿੰਦੀ ਸੀ। ਗੁਰੂ ਅਰਜਨ ਪਾਤਸ਼ਾਹ ਅਤੇ ਉਹਨਾਂ ਦੇ ਮਹਿਲ ਇੱਥੇ ਆਣ ਕੇ ਆਪ ਸਿੱਖਾਂ ਦੀ ਮੁੱਠੀ ਚਾਪੀ ਅਤੇ ਸਾਰੀ ਰਾਤ ਪੱਖਾ ਕੱਢਦੇ ਸੀ ਅਤੇ ਪਤਾ ਨਹੀਂ ਸੀ ਲੱਗਣ ਦਿੰਦੇ। ਜਿਸ ਵੇਲੇ ਸੰਗਤ ਜਾ ਕੇ ਦੇਖਦੀ ਸੀ ਅੱਗੇ ਹਰਿਮੰਦਰ ਸਾਹਿਬ 'ਚ ਗੁਰੂ ਅਰਜਨ ਪਾਤਸ਼ਾਹ ਬੈਠੇ ਹੁੰਦੇ ਸੀ, ਕਹਿੰਦੇ ਸੀ ਇਹ ਤਾਂ ਉਹੋ ਜਿਹਾ ਉਹੋ ਹੀ ਮੁੰਡਾ ਜਿਹੜਾ ਸਾਡੇ ਪੈਰ ਘੁੱਟਦਾ ਸੀ। ਮਤਲਬ ਝੂਠੀਆਂ ਵਡਿਆਈਆਂ ਕੀਤੀਆਂ ਉੱਥੇ ਸਾਰਾ,
ਇਹ ਜਿੰਨੀਆਂ ਕਹਾਣੀਆਂ ਬਣਾਈਆਂ ਨਾ ਇਸ ਚੀਜ਼ ਤੋਂ ਬਣਾਈਆਂ।
ਔਰ ਵੀ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲਿਕਾ ਹੈ, ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲਾਗਾਂ ਪਾਏ ਜੀ ਹੋਏ। ਪੈਰ ਧੋਣੇ ਪੱਖਾ ਫੇਰਨੇ ਕੱਲ੍ਹ ਚੰਗੀ ਤਰ੍ਹਾਂ ਅਸੀਂ ਕਲੀਅਰ ਕਰ ਚੁੱਕੇ ਹਾਂ, ਇਹ ਨਾਮ ਜਪਣਾ ਹੈ, ਭਗਤੀ ਹੈ। ਬਾਹਰ ਇਹ ਦੂਸਰੀਆਂ ਕੌਮਾਂ 'ਚ ਜਾਂ ਸਾਧਨਾ ਸੰਤਾਂ ਦੇ ਬਾਹਰ ਹਿੰਦੂਆਂ 'ਚ ਇੱਦਾਂ ਕਰਦੇ ਸੀ ਸਭ ਕੁਝ, ਸਾਡਾ ਪੈਰ ਧੋਣਾ ਪੱਖਾ ਫੇਰਨਾ ਪੀਸਣਾ ਸਭ ਕੁਛ ਹੀ ਭਗਤੀ ਮਾਰਗ ਹੈ, ਭਗਤੀ ਨਾਲ ਹੀ ਸਭ ਕੰਮ ਹੁੰਦੇ। ਆਓ ਇਹ ਸ਼ਬਦ ਲੈ ਗਏ ਔਰ ਇਹਨੂੰ ਅਸੀਂ ਲਮਕਾਵਾਂਗੇ ਗਾਂ, ਕਮਾਲ ਦਾ ਸ਼ਬਦ ਹੈ। ਫਿਰ ਅਖੀਰ 'ਤੇ ਆਣ ਕੇ ਤੋੜਾ ਕੱਢਿਓ ਵੀ ਵਾਕਿਆ ਹੀ ਇਹ ਸੱਚ ਧਰਮਸਾਲ ਲਈ ਹੈ ਕਿ ਅੰਦਰਲੇ ਬੰਨੇ ਸਾਰਾ ਸ਼ਬਦ ਹੁੰਦਾ। ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਛੋਟਾ ਜਿਹਾ ਰਹੋ, ਛੋਟਾ ਜਿਹਾ ਕਮਾਲ ਦਾ ਸ਼ਬਦ, ਛੋਟਾ ਜਿਹਾ ਰਹੋ। ਔਰ ਖਰੇ ਕਿੱਡਾ ਲੰਮਾ ਸ਼ਬਦ ਹੈ, ਹਾਲੇ ਅਸੀਂ ਅੱਧਾ ਹੀ ਛਾਪਿਆ ਹੈ। ਪਹਿਲਾ ਸ਼ਬਦ ਹੈ ਵੀ ਕਿਹਨੂੰ ਮਨਾਉਣਾ ਹੈ ਅਸੀਂ। ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਮਨਾਈ ਰੱਬ ਨੂੰ ਮਨਾ, ਉਹਦੇ ਪੈਰ ਫੜ, ਸੋਏ ਕਹਿੰਦੇ ਰੱਬ ਨੂੰ। ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਪਹਿਲਾਂ ਰਹਾਉ ਆ ਗਿਆ, ਰਹਾਉ ਦੀ ਤੋਂ ਗਾ ਰਹੇ ਹਾਂ ਅਸੀਂ। ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖੇ ਮਿਲਾਇਆ, ਸਤਿਗੁਰ ਪੁਰਖ ਉਹਨੂੰ ਮਿਲਾਏਗਾ, ਵਿੱਚ ਵਿਚੋਲਾ ਉਹ ਹੈ।
ਸਤਿਗੁਰ ਪੁਰਖੇ ਮਿਲਾਇਆ, ਸਤਿਗੁਰ ਪੁਰਖੇ ਮਿਲਾਇਆ, ਜੇਵਡ ਆਵਰੇ ਨ ਕੋਏ ਜੀਅ।
ਐਸਾ ਰੱਬ ਨੂੰ ਸਾਹਮਣੇ ਮਿਲਾਪ ਹੋ ਕੇ ਗੁਰੂ ਅਰਜਨ ਪਾਤਸ਼ਾਹ ਲਿਖ ਰਹੇ ਨੇ,
ਤਿਸ ਜੇਵਡ ਆਵਰੇ ਨ ਕੋਏ ਜੀਅ,
ਮੇਰੇ ਸਤਿਗੁਰੂ ਨੇ ਮੈਨੂੰ ਐਸਾ ਪੁਰਖ ਬਣਾਇਆ, ਰੱਬ ਉਹਦੇ ਵਰਗਾ ਕੋਈ ਹੈ ਹੀ ਨਹੀਂ ਹੈ।
ਤਿਸ ਜੇਵਡ ਆਵਰੇ ਨ ਕੋਏ ਜੀਅ,
ਪੇ ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਮਨਾਈ ਸੋਏ ਜੀਓ,
ਗੁਸਾਈ ਮਹਿੰਡਾ ਇੱਠੜਾ। ਹਰੀ ਪੋਠੋਹਾਰੀ ਬੋਲੀ ਚੱਲੇਗੀ, ਬੜੀ ਮਿੱਠੀ ਬੋਲੀ ਹੈ ਪੋਠੋਹਾਰ ਦੀ, ਵੀ ਜਿਹੜਾ ਗੁਸਾਈ ਹੈ ਇੰਨਾ ਮਿੱਠਾ ਹੈ ਮੇਰਾ ਰੱਬ।
ਗੁਸਾਈ ਮਹਿੰਡਾ ਇੱਠੜਾ, ਗੁਸਾਈ ਮਹਿੰਡਾ ਇੱਠੜਾ, ਅਮ ਅਵੇ ਖਾਵੋ ਮਿੱਠੜਾ,
ਅਮ ਅਬੇ ਥਾਵੋ ਮਿੱਠੜਾ, ਕੋਈ ਮਤਲਬ ਕੱਢ ਸਕਦਾ, ਕੋਈ ਸਮਝ ਆਈ? ਮੁਸਲਮਾਨੀ ਲਫ਼ਜ਼ ਹੈ, ਪਿਓ ਨੂੰ ਅੱਬਾ ਕਹਿੰਦੇ ਸੀ, ਅੱਬਾ ਮਾਂ ਨੂੰ ਅੰਮੀ ਕਹਿੰਦੀ ਸੀ, ਕਹਿੰਦੀ ਅੰਮੀ ਅਤੇ
ਅੱਬੇ ਨਾਲੋਂ ਵੀ ਮਿੱਠਾ,
ਮੰਮੀ ਅਤੇ ਡੈਡੀ ਨਾਲੋਂ, ਅੰਮੀ ਅੰਮ ਅੱਬੇ ਥਾਵ ਹੋ ਮਿੱਠੜਾ, ਆਪਣੇ ਰੰਗ 'ਚ ਮਹਾਰਾਜ ਸ਼ਬਦ ਆ ਰਿਹਾ ਉਹਨਾਂ ਨੂੰ। ਪੈ ਪੈ ਇਹੋ ਜਿਹੇ ਨੂੰ ਕਿਉਂ ਨਾ ਮਨਾਵਾਂ, ਭਾਵੇਂ ਰਿਸ਼ਤੇਦਾਰ ਮੇਰਾ ਪਿਓ ਮੇਰੇ ਨਾਲ ਰੁੱਸ ਜਾਏ, ਮਾਂ ਰੁੱਸ ਜਾਏ, ਆ ਭਾਈ ਭੈਣ ਸੱਜਣਾ ਸਭ ਰੁੱਸ ਜਾਣ, ਪਰ ਪੈ ਪਾਏ ਮਨਾ
ਸੋਏ ਜੀਓ, ਪੈ ਪਾਏ ਮਨਾ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਸਤਿਗੁਰ ਪੁਰਖ ਮਿਲਾਇਆ, ਇਸ ਜੇਵਰ ਦੇ ਆਵਰ ਨ ਕੋਏ ਜੀਓ, ਇਸ ਜੇਵਰ ਦੇ ਆਵਰ ਨ ਕੋਏ ਜੀਓ,
ਤਿੰਨ ਚੀਜ਼ਾਂ ਅਲੱਦਾ ਅਲੱਦਾ ਹੋ ਗਈਆਂ। ਮਿਲਣ ਵਾਲਾ ਵਿਆਸੀ ਜਨ ਰੱਬ ਜਿਹਨੂੰ ਮਿਲਣਾ ਹੈ ਔਰ ਵਿਚਲਾ ਲਿੰਕ ਸਤਿਗੁਰ ਪੁਰਖ, ਤਿੰਨੇ ਚੀਜ਼ਾਂ ਐਨ ਅਲੱਦਾ ਇੱਥੇ ਲਿਖੀਆਂ।
ਸਤਿਗੁਰ ਪੁਰਖੇ ਮਿਲਾਇਆ, ਸਤਿਗੁਰ ਪੁਰਖੇ ਮਿਲਾਇਆ।
ਬੀਤੀ ਤਾਂ ਇਹ ਸ਼ਬਦ ਮੇਰੇ ਕੋਲ ਟਿਊਨ ਨਹੀਂ ਸੀ, ਇਹ ਮੇਰੇ ਕੋਲ ਇੱਕ ਬਹੁਤ ਵੱਡੇ ਨਾਮ ਜਪਣ ਵਾਲੇ ਡਾਕਟਰ ਸੁਰਿੰਦਰ ਸਿੰਘ ਜੀ ਮੈਂ ਨਾਂ ਲੈ ਦਾਂ, ਕਿਉਂਕਿ ਮੈਂ ਜਿਹੜਾ ਜਿੰਦਾ ਬੰਦਾ ਹੋਇਆ ਉਹਦਾ ਨਾਂ ਨਹੀਂ ਕਦੀ ਲਿਆ। ਫਿਰ ਕੱਲ੍ਹ ਨੂੰ ਡਿੱਗ ਪਏ ਹੋ, ਪਰ ਉਹਨਾਂ ਦੀ ਪੂਰੀ ਨਿਭ ਗਈ, ਉਹ ਜਾ ਚੁੱਕਿਆ ਜੱਗ 'ਚ। ਉਹ ਹਵੇਲੀ ਕੌਰ ਸਾਹਿਬ ਪਟਿਆਲੇ ਮੇਰੇ ਕੋਲ ਆਣ ਕੇ ਬਾਰਾਂ ਬਾਰਾਂ ਦਿਨ ਤੇਰਾਂ ਤੇਰਾਂ ਦਿਨ ਰਹਿੰਦੇ ਸੀ, ਅਤੇ ਰਹਿੰਦੇ ਕਿੱਥੇ ਸੀ? ਪਿੱਛੇ ਗੁਫਾ 'ਚ ਉਹਨਾਂ ਨਾਲ ਆਰਾਮ ਨਾਲ, ਕਦੀ ਕਦੀ ਮੇਰਾ ਹਾਰਮੋਨੀਅਮ ਲੈ ਕੇ ਨਾ ਆਹ ਸ਼ਬਦ ਉਹਨਾਂ ਨਾਲ ਪਿੱਛੇ ਪੜ੍ਹਦੇ ਹੋਣਾ। ਮੈਂ ਕਹਿਣਾ ਡਾਕਟਰ ਸਾਹਿਬ ਇਹ ਸ਼ਬਦ ਕਿਹੜਾ ਪੜ੍ਹ ਰਹੇ ਨੇ? ਮੈਂ ਵੀ ਇੱਕ ਦਿਨ ਜਾ ਕੇ ਬੈਠ ਗਿਆ ਉਹ ਤੜਕੇ ਪਿੱਛੇ, ਅਤੇ ਉਹ ਆਪਣੇ ਰੰਗ 'ਚ ਪੜ੍ਹ ਰਹੇ ਔਰ ਇਸ ਟਿਊਨ 'ਚ ਪੜ੍ਹ ਰਹੇ। ਪੈ ਪਾਏ ਮੰਨਾ ਸੋਏ ਜੀ, ਬਾਅਦ 'ਚ ਜਦੋਂ ਸਾਰਾ ਸ਼ਬਦ ਪੜ੍ਹ ਕੇ ਮੈਂ ਕਿਹਾ ਡਾਕਟਰ ਸਾਹਿਬ ਇਹ ਸ਼ਬਦ ਸੰਤ ਕੋ ਸਮਝ, ਅਸੀਂ ਤਾਂ ਦੂਸਰੇ ਸ਼ਬਦ ਪੜ੍ਹਨ ਵਾਲੇ ਰਹਿ ਸਾਰਾ ਕੁਛ ਐਡੇ ਉਹ ਮੇਰੇ ਕੋਲ, ਅਤੇ ਮੈਨੂੰ ਉਹਨੇ ਬੋਲੇ ਨਹੀਂ ਕੁਛ, ਚੁੱਪ ਕਰਕੇ ਅੱਖਾਂ ਉਹਨਾਂ ਦੀਆਂ ਭਿੱਜੀਆਂ ਸੀ, ਸਾਰਾ ਸ਼ਬਦ ਉਹਨਾਂ ਕੋਲ ਹੀ ਮੈਂ ਟਿਊਨ ਲਈ। ਜਦੋਂ ਮੈਂ ਉਹਨਾਂ ਕੋਲੋਂ ਮਤਲਬ ਸਮਝਿਆ ਮੈਂ ਤਾਂ ਹੈਰਾਨ ਰਹਿ ਗਿਆ। ਮੈਨੂੰ ਸੀ ਭਾਈ ਦਾ ਮਤਲਬ ਨਹੀਂ ਪਤਾ, ਆਮ ਅੱਬੇ ਥਾਵੋਂ ਮਿੱਠੜਾ, ਉਹ ਕਹਿੰਦੇ ਆਮ ਹੈ ਮੰਮੀ ਅੰਮੀ, ਮੁਸਲਮਾਨ ਅੰਮੀ ਅੰਮੀ ਜਾਨ ਕਹਿੰਦੇ ਸੀ, ਅੱਬੇ ਨੂੰ ਅੱਬਾ ਜਾਨ ਕਹਿੰਦੇ ਸੀ। ਕਹਿੰਦਾ ਇੱਦਾਂ ਗੁਰੂ ਅਰਜਨ ਪਾਤਸ਼ਾਹ ਰੱਬ ਨੂੰ ਕਹਿ
ਰਹੇ ਰਹੋ ਗੁਸਾਈ ਮਹਿੰਦਾ ਇੱਛੜਾ, ਗੁਸਾਈ ਮਹਿੰਦੜਾ ਇੱਛੜਾ, ਅਮ ਅੱਬੇ ਥਾਵੋ ਮਿੱਠੜਾ, ਅਮ ਅੱਬੇ ਥਾਵੋ ਮਿੱਠੜਾ। ਇਹ ਭੈਣ ਭਾਈ ਸਭੇ ਸੱਜਣਾ,
ਮੇਰੇ ਆਲੇ ਦੁਆਲੇ ਬਾਕੀ ਭੈਣ ਭਾਈਆਂ, ਪਰ ਤੁਧ ਜੇ ਵੱਡ ਸਭ ਅੱਗੇ ਹੱਥ ਜੋੜ ਕੇ ਖੜੇ ਰਹੇ ਨੇ,
ਉਲਟੇ ਬੰਨੇ ਸਾਨੂੰ ਲਾਏ ਆ, ਕੋਈ ਨਹੀਂ ਲਾਉਂਦਾ ਵੀ ਰੱਬ ਵੱਲ ਸਿੱਧੀਆਂ ਬੇਨਤੀਆਂ ਕਰੋ।
ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਮਨਾਈ ਸੋਏ ਜੀਓ, ਗੁਸਾਈ ਮਹਿੰਦਾ ਇੱਛੜਾ, ਅਮ ਅੱਬੇ ਥਾਵੋ ਮਿੱਠੜਾ। ਭੈਣ ਭਾਈ ਸਭੇ ਸੱਜਣਾ, ਤੁਧ ਜੇ ਵਟ
ਜਦੋਂ ਏਦਾਂ ਬਿਰਤੀ ਚੋਂ ਲੱਗੇ
ਅੰਦਰ ਅੰਮ੍ਰਿਤ ਦੀ ਝੜੀ ਲੱਗਣ ਲੱਗੀ ਹੈ, ਅੰਮ੍ਰਿਤ ਦੇ ਬੱਦਲ ਆਉਣ ਲੱਗੇ ਹੈ, ਔਰ ਸਾਵਣ ਲਫ਼ਜ਼ ਲਿਖੇ ਹੈ ਜਿੱਦਾਂ ਸਾਉਣ ਪਾਦੋਂ 'ਚ, ਲੇਕਿਨ ਸਾਵਣ ਦੇ ਅਨਾਣੇ ਨੂੰ ਔਂਕੜ ਪਾ ਗਏ। ਆਹੋ ਅਸੀਂ ਗਿਆਨ ਆਪਣੇ ਸਾਥੀਆਂ ਨਾਲ ਸਾਂਝਾ ਕਰਨਾ ਵੀ ਬਾਹਰਲਾ ਸਾਵਣ ਨਹੀਂ ਹੈ, ਇਹ ਅੰਦਰਲਾ ਸੱਚਾ ਅਤੇ ਸ਼ਬਦ ਰੂਪੀ ਸਾਵਣ ਹੈ। ਸਾਵਣ ਦੇ ਨਾਣੇ ਨੂੰ ਔਂਕੜ ਦੇ ਗਏ ਤੇਰੇ ਹੁਕਮੇ
ਸਾਵਣ ਆਇਆ, ਤੇਰੇ ਹੁਕਮੇ ਸਾਵਣ ਆਇਆ।
ਜਿਸ ਵੇਲੇ ਪਹਿਲ ਛੱਲਾ ਪੈਂਦਾ ਹੈ ਜੱਟ ਹਾਲਤ ਮੋਢੇ 'ਤੇ ਰੱਖ ਕੇ ਧਰਤੀ ਦਾ ਸੀਨਾ ਪਾੜਨ ਤੁਰ ਪੈਂਦਾ, ਪਹਿਲੀ ਪਾੜ ਪਾਉਂਦਾ ਧਰਤੀ 'ਤੇ ਜਾ ਕੇ ਵੀ ਗਿੱਲੀ ਹੋ ਗਈ ਹੈ, ਉੱਥੇ ਹਾਲ ਵਾਹੁੰਦਾ ਹੈ, ਇੱਥੇ ਹਾਲ ਦੇ ਲੱਲੇ ਨੂੰ ਵੀ ਔਂਕੜ ਹੈ ਵੀ ਅੰਦਰਲਾ ਸ਼ਬਦ ਰੂਪੀ ਸੱਚਾ ਅਤੇ ਨਾਮ ਜਪਣ ਲੱਗਾ ਮੈਂ।
ਤੇਰੇ ਹੁਕਮੇ ਸਾਵਣ ਆਇਆ, ਤੇਰੇ ਹੁਕਮੇ ਸਾਵਣ ਆਇਆ, ਮੈਂ ਸੱਤ ਕਾ ਹੱਲ ਜੋ ਆਇਆ, ਇਹ ਨਾਮ ਵੀ
ਸੰਸਕਾਰ
ਮੈਂ ਨੌ ਬੀਜਾਂਗਾ ਇਹੋ ਉੱਗੇਗਾ ਤੇ ਬੋਲ ਮੇਰਾ ਲੱਗੇਗਾ ਫੇਰਾ
ਨੌ ਬੀਜਣ ਲੰਗਾ ਆਸ ਕਰ ਇਹ ਨੌ ਬੀਜਣ
ਹਰ ਬੋਹਲ ਖਸਮ ਜਮਾਏ ਜੀਓ
ਹਰ ਬੋਹਲ ਖਸ ਜਮਾਏ ਜੀਓ
ਹਰ
ਬੋਹਲ ਖਸਮ ਜਮਾਏ
ਬੋਲ ਆਏ ਜਦੋਂ ਕਿ ਸਭ ਕਣਕ ਦਾ ਢੇਰ ਲਾ ਦਿੰਦਾ ਜ਼ਮੀਨਦਾਰ ਜ਼ਮੀਨ ਦੇ ਵਿੱਚ ਐਨ ਕੱਢ ਕੱਢ ਕੇ ਉਹ ਢੇਰ ਨੂੰ ਬੋਲ ਕਹਿੰਦੇ ਆ
ਹਰ ਬੋਹਲ ਮੇਰਾ ਵੀ ਨਾਮ ਦਾ ਅੰਦਰ ਬੋਲ ਲੱਗ ਜਾਏਗਾ
ਹਰ ਬੋਹਲ ਮਾਏ ਜੀਓ
ਹਰ ਬੋਹਲ
ਮਿਤ ਮਾਏ
ਜੀਓ
ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ
ਕਿਸੇ ਪੂਜਾ ਪਾਠ ਨਾਲ ਕਿਸੇ ਨਾਲ ਉਹਨੇ ਨਹੀਂ ਮੰਨਣਾ ਉਹਨੂੰ ਜੇ ਮਨਾਉਣਾ ਹੈ ਤੇ ਮੈਂ ਸਤ ਕਾ ਹਲ
ਨਾਮ
ਜਪ ਤਾਂ ਰੱਬ ਰੀਜੀਏਗਾ
ਪੈ ਪਾਏ ਮਨਾਈ
ਕਦੇ ਨਾਮ ਜਪਣ ਤੋਂ ਬਗੈਰ ਹੋਰ ਕਰਮ ਨਾ ਨੀ ਉਹਨੇ ਮਿਲਣਾ
ਤਦੇ ਗੁਰੂ ਬਾਬਾ ਨਾਨਕ ਕਹਿੰਦਾ ਨਾਮ ਜਪੀ
ਪ੍ਰਭ ਤੇਰਾ ਨਾਮ ਜਪੀ ਪ੍ਰਭ ਤੇਰਾ ਇਹ ਨਾਮ ਜਪੀ ਪ੍ਰਭ ਤੇਰਾ ਆ ਨਾਮ ਜਪੀ ਪ੍ਰਭ ਤੇਰਾ
ਬਾਬਾ ਨਾਨਕ ਹਮ
ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੇ ਮਤ ਜਾਈ ਸਨ ਮੁਖ
ਸਿੱਧ
ਪੇਟਨ ਕੋ ਆਏ ਨੇਹ ਚੋ ਦੇ ਵਡਿਆਈ
ਗੁਰ
ਰੰਗ
ਦਾਸ ਓਟ ਪ੍ਰਭ ਤੋਰੀ ਗੁਣ ਕੀਰਤ ਨਿਤ ਮੋਰੀ ਰਹਾਉ ਗੁਣ ਕੀਰਤ ਨਿਤ ਮੋਰੀ ਗੁਣ ਕੀ